ਨਾ ਸੁਣਿਆ ਸਭ ਸਿੱਧੇ ਹੈ, ਨਾ ਸੁਣਿਆ ਸਭ ਸਿੱਧੇ ਹੈ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਪੌੜੀ ਨਾ ਸੁਣੇ ਸਭ ਸਿੱਧੇ ਹੈ, ਨਾ ਸੁਣੇ ਸਭ ਸਿੱਧੇ ਹੈ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ।
ਪਿਛਲਾ ਸੀ ਡੀ ਲਿੰਕ ਹੈ WC004 WC004, ਔਰ ਅਸੀਂ ਇਹ ਤਾਂਦਿਸ਼ੋ ਹੀ ਆ ਰਹੇ ਹਾਂ, ਵਿਸ਼ਾ ਲਈ ਆ ਰਹੇ ਹਾਂ ਵੀ ਨਾਮ ਜਪਣ ਨਾਲ ਹੀ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਹੈ। ਜਿਉਂ ਜਿਉਂ ਵਿਆਸੀ ਨਾਮ ਜਪਦਾ ਹੈ ਔਰ ਉੱਥੇ ਕਾਫੀ ਮਿਹਨਤ ਹੋ ਜਾਂਦੀ ਹੈ, ਫਿਰ ਪਿਛਲੀਆਂ ਸੀਡੀਆਂ 'ਚ ਸੁਣ ਲਿਓ ਵੀ ਕੀ ਕਲਾ ਵਰਤਦੀਆਂ ਕੀ ਹੁੰਦਾ। ਅੱਜ ਅਸੀਂ ਇੱਕ ਐਸੀ ਪੌੜੀ ਲੈ ਰਹੇ ਹਾਂ ਜਿਸ 'ਚ ਐਸੀਆਂ ਤਾਕਤਾਂ ਦਾ ਜ਼ਿਕਰ ਹੈ, ਰਿੱਧ ਅਤੇ ਸਿੱਧ। ਔਰ ਜਪ ਬਾਣੀ 'ਚ ਪਹਿਲਾਂ ਹੀ ਖੋਲ੍ਹੀ ਹੈ ਚੀਜ਼, ਉਹ ਕੀ ਹੈ ਅਸੀਂ ਲਾਈਨ ਪੜ੍ਹ ਦਈਏ ਕਿਉਂਕਿ ਵਿਸ਼ਾ ਬੜਾ ਬਰੀਕ ਹੈ। ਸਾਰੀ ਦੁਨੀਆ ਬਾਣੀ ਪਿਆਰ ਨਾਲ ਪਾਠ ਕਰ ਰਹੀ ਹੈ, ਅਖੰਡ ਪਾਠ ਹੋ ਰਹੇ, ਬਾਣੀ ਦੇ ਨਾਲ ਸਭ ਕੁਛ, ਬਾਣੀ ਗਾਈ ਜਾ ਰਹੀ ਹੈ, ਸਭ ਕੁਛ ਹੈ। ਪਰ ਮਹਾਰਾਜ ਇਹ ਨਹੀਂ ਕਹਿੰਦਾ ਵੀ ਤੁਸੀਂ ਬਾਣੀ ਨਾ ਗਾਓ ਜਾਂ ਪੜ੍ਹੋ ਜਾਂ ਸਾਰਾ, ਮਹਾਰਾਜ ਦਾ ਬਾਬੇ ਨਾਨਕ ਦਾ ਹੁਕਮ ਹੈ, ਪੜ੍ਹਿਆ ਨਾਹੀਂ ਭੇਦ ਬੁੱਝਿਆ ਭਾਵਨਾ, ਵਿੱਚੋਂ ਕੋਈ ਚੀਜ਼ ਬੁੱਝਣੀ ਹੈ। ਇਸ ਕਰਕੇ ਅਸੀਂ ਕਾਫੀ ਅਨੇਕ ਇਸ ਦੇ ਸਾਰੇ ਲਈ ਆ ਰਹੇ ਹਾਂ, ਔਰ ਇਸ ਜਿਹੜੀ ਅੱਜ ਪੌੜੀ ਪੜ੍ਹ ਰਹੇ ਹਾਂ ਇਹ ਹੈ ਢਾਡੀਆਂ ਦੀ ਪੌੜੀ। ਜਪ ਬਾਣ ਜੀ ਜਿਹੜਾ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਧਰਤ ਧਵਲ ਆਕਾਸ਼, ਉਹ ਵਾ ਉਹ ਪੌੜੀ ਨਹੀਂ ਹੈ। ਜਪ ਬਾਣੀ ਦੀਆਂ ਪੌੜੀਆਂ ਨਹੀਂ ਕਹਿਣੀਆਂ ਚਾਹੀਦੀਆਂ, ਪੌੜੀਆਂ ਢਾਡੀ ਦੀਆਂ ਵਾਰਾਂ ਦੀਆਂ ਹੁੰਦੀਆਂ। ਸਾਡੀ ਜ਼ੁਬਾਨ ਕਲਟੀਵੇਟ ਹੋ ਗਈ ਹੈ, ਨਰਾਦਰੀ ਨਹੀਂ, ਸਾਨੂੰ ਕੋਈ ਦੱਸਦਾ ਹੀ ਨਹੀਂ ਵੀ ਜਪ ਬਾਣੀ ਦੇ ਅੰਕ ਨੇ, ਹਿੰਸੇ ਲਿਖੀ ਹੈ ਵਿੱਚ। ਪੌੜੀ ਢਾਡੀਆਂ ਦੀਆਂ ਵਾਰਾਂ ਅਸੀਂ ਤਦੇ ਬਰੋਬਰ 'ਤੇ ਲਾ ਰਹੇ ਹਾਂ ਵੀ ਜਿੱਥੇ ਪੌੜੀ ਲਿਖੀ ਹੈ ਉਹ ਢਾਡੀ, ਉਹ ਪੌੜੀ ਪੜ੍ਹਨੀ ਹੈ। ਹੁਣ ਉੱਤੇ ਲਿਖੇ ਆ ਦੋ ਡੰਡੀਆਂ, ਪੌੜੀ ਦੋ ਡੰਡੀਆਂ। ਇਸ ਕਰਕੇ ਜਿਹੜੀਆਂ ਜਪ ਬਾਣੀ ਦੀਆਂ ਸਾਰਾ ਐਸਾ ਡੂੰਘਾ ਗਿਆਨ ਹੈ, ਜਿੱਦਾਂ ਦੱਸਿਆ ਸੀ ਪਿੱਛੇ ਵੀ ਪੈਸਾਫਿਕ ਕੁਐਸਚਨ ਕਿ ਕੁਝੇ 'ਚ ਬੰਦ ਕਰਨਾ, ਔਰ ਸਾਰਾ ਖਿਲਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਾਂ ਭਗਤਾਂ ਔਰ ਗੁਰੂਆਂ ਨੇ ਜ਼ੋਰ ਲਾਇਆ ਵੀ ਜਪ ਖੁੱਲ੍ਹ ਸਕੇ। ਜਪ ਦੇ ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਉਹ ਜਪ ਕਰਾਏਗੀ ਸਾਰੀ ਬਾਣੀ, ਪਹਿਲੀ ਬਾਣੀ ਸਾਡੀ। ਇਸ ਕਰਕੇ ਲੇਕਿਨ ਅੱਜ ਅਸੀਂ ਉਸ ਤਾਕਤਾਂ ਤੱਕ ਪਹੁੰਚ ਚੁੱਕੇ ਹਾਂ ਕਿ ਜਿਹੜਾ ਬੰਦਾ ਜਪਦੇ ਜਪਦੇ ਨੂੰ ਨਾਮ ਸੁਣ ਲੱਗ ਪਏ, ਕਿਸ ਤਰ੍ਹਾਂ ਸੁਣਨਾ ਹੈ ਕੀ ਸੁਣਨਾ ਹੈ ਪਿਛਲੀਆਂ ਸੀੜੀਆਂ 'ਚ ਦੇਖ ਲਓ। ਅਸੀਂ ਲੰਮਾ ਪੈਂਡਾ ਇਹਦੇ 'ਤੇ ਕਰਨਾ ਹੈ, ਬੜਾ ਡੂੰਘਾ ਵਿਸ਼ਾ ਹੈ। ਲੋਕ ਕੋਈ ਨਾਮ ਨਹੀਂ ਜਪ ਰਿਹਾ, ਸਾਰੀ ਸਿੱਖੀ 'ਚੋਂ ਨਾਮ ਅਲੋਪ ਹੋ ਰਿਹਾ, ਔਰ ਪਾਠ ਖੰਡ ਪਾਠ ਹੋਰ ਕਈ ਚੀਜ਼ਾਂ ਐਸੀਆਂ ਤੁਰ ਗਈਆਂ ਜਿਹੜੀਆਂ ਬਾਣੀ 'ਚ ਨਹੀਂ ਲਿਖੀਆਂ। ਹੈਰਾਨਗੀ ਦੀ ਗੱਲ ਨਾ ਵੀ ਇੱਕ ਤੁਕ ਬਣਾ ਹੋਏ ਸਾਰੇ ਗੁਰੂ ਗ੍ਰੰਥ ਸਾਹਿਬ ਪਾਠ ਕਰਨ ਦੀ, ਔਰ 23 ਤੁਕਾਂ ਪਾਠ ਦੇ ਖਿਲਾਫ ਹੋਣ, ਖੰਡ ਪਾਠ ਦਾ ਉੱਕਾ ਹੀ ਨਾਂ ਨਾ ਹੋਵੇ। ਲੇਕਿਨ ਪਿਆਰ 'ਚ ਜੋ ਹੋ ਰਿਹਾ ਉਹਨੂੰ ਜਰਨਾ, ਕਿਉਂਕਿ ਮੈਸੇਜ ਨਹੀਂ ਕਹਿ ਗਿਆ, ਜਿਹੜੇ ਕਰਾਉਣ ਵਾਲੇ ਉਹਨਾਂ ਨੂੰ ਆਪ ਨਹੀਂ ਪਤਾ ਵੀ ਅਸੀਂ ਕੀ ਕਰ ਰਹੇ ਹਾਂ। ਇਸ ਕਰਕੇ ਮੈਸੇਜ ਬੜਾ ਜ਼ਰੂਰੀ ਹੈ। ਦੇਖੋ ਗੁਰੂ ਬਾਬਾ ਨਾਨਕ ਜਾਂ ਸ਼ਬਦ ਕਿਹਦੀ ਧੂੜ ਮੰਗਦਾ ਹੈ, ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਤਿਸ ਦੇ ਸੱਸੇ ਨੂੰ ਔਂਕੜ ਦੇ ਗਏ ਉੱਥੇ, ਜੋ ਆਪ ਏ ਜਪੇ ਪਹਿਲਾਂ ਫਿਰ ਆਵਰੈ ਨਾਮ ਜਪਾਵੈ। ਨਾਮ ਤਾਂ ਪੰਜਾਂ ਪਿਆਰਿਆਂ ਨਾਲ ਜਪਾਉਣਾ, ਇਕੱਠਿਆਂ ਨੂੰ ਇਕੱਲੇ ਨੂੰ ਹੱਕ ਨਹੀਂ ਆ। ਜੋ ਗੁਰੂ ਵਿਸ਼ਨੂੰ ਸਾਹਿਬ ਜੀ ਨੇ ਆਰਾ ਤੋਰਿਆ, ਆਰਾਮ ਸਿੱਖ ਹੀ ਕਰ ਸਕਦਾ ਭਈ, ਨਾਮ ਜਪਣ ਵਾਲੇ ਰਾਸਤੇ ਦੀ ਰੌਸ਼ਨੀ ਦੇ ਸਕਦਾ ਜੋ ਉਹਨੂੰ ਆਈ ਹੈ। ਤੋ ਆਪ ਜਪੇ ਆਵਰੈ ਨਾਮ ਜਪਾਵੈ, ਉਹ ਜੋ ਆਪ ਹਰ ਮਾਰ ਕੇ ਚੱਲਦਾ ਤੁਕਾਂ ਵੈ, ਹੋਰਨਾਂ ਨੂੰ ਵੀ ਹਰ ਮਾਰ ਕੇ ਪਾਏ। ਇਸ ਕਰਕੇ ਹਰ ਇੱਕ ਨੂੰ ਮਿਸ਼ਨਰੀ ਬਣਨਾ ਪੈਣਾ ਹੈ। ਸਾਡਾ ਗਿਆਨ ਸਾਰੀ ਦੁਨੀਆ ਨਾਲੋਂ ਉੱਚਾ, ਲੇਟੈਸਟ ਗ੍ਰੇਟੈਸਟ ਔਰ ਕੰਪਲੀਟ ਬ੍ਰਹਮ ਗਿਆਨ, ਇਹ ਗਾਂ ਫੈਲ ਇਸੇ ਕਰਕੇ ਨਹੀਂ ਸਕਿਆ। ਅਸੀਂ ਕੋਈ ਫਰੀ ਮਿਸ਼ਨਰੀ ਵਰਕ ਕਰਨ ਨੂੰ ਤਿਆਰ ਨਹੀਂ ਹੈ। ਬਾਣੀ ਵਿਕ ਰਹੀ ਹੈ, ਰਾਗੀ ਜਾਂ ਕਥਾਵਾਚ ਜਾਂ ਜੋ ਸਭ ਹਿੱਸਾ ਲੈਂਦੇ ਹੈ, ਚੜਾਵੇ ਦੇ ਪੈਸੇ ਜ਼ਹਿਰ ਖਾ ਰਹੇ ਨੇ। ਕਿਉਂਕਿ ਜਿਹੜਾ ਚੜਾਵੇ ਦਾ ਪਾਸਾ ਪੈਸਾ ਖਾਣਾ, ਉਹਦੇ ਨਾਲ ਬੁੱਧ ਖਰਾਬ ਹੋ ਜਾਂਦੀ ਹੈ। ਅਵੇ ਉਹ ਗੁਰਦੁਆਰਾ, ਕੋਈ ਵੀ ਤੁਸੀਂ ਬਾਣੀ ਬਾਣੀ ਦਾ ਚੜਾਵਾ ਜਾਂ ਸਾਰਾ, ਔਰ ਫਿਰ ਕਹਿ ਦਿੰਦੇ ਨੇ ਜੀ ਇਹ ਸ਼ਬਦ ਭੇਟ ਹੈ, ਕਿੱਥੇ ਲਿਖੇ ਆ, ਇਹ ਤੁਹਾਡੀ ਢੇਡ ਦੀ ਭੇਟ ਹੈ। ਬਾਬਾ ਨਾਨਕ ਕਹਿੰਦਾ ਰੋਟੀਆਂ ਕਾਰਨੇ ਪੂਰੇ ਤਾਲ, ਅਸੀਂ ਗਾਹ ਲੈਂਦੇ ਹਾਂ ਉਸਨੂੰ ਆਸਾ ਦੀ ਵਾਰ 'ਚ ਸਾਰੇ। ਫਿਰ ਆ ਬਾਬਾ ਕਹਿੰਦਾ ਘਰ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ, ਰਾਹ ਨਹੀਂ ਪਤਾ ਲੱਗ ਸਕਦਾ ਇਹਨਾਂ ਨੂੰ। ਬਾਈਬਲ ਦੀਆਂ ਤੁਕਾਂ ਜਿਹੜੀਆਂ ਕਹਿ ਰਹੀਆਂ, ਫਸਟ ਗੋਡ ਵਿਲ ਪਨਿਸ਼ ਇਹੋ ਜਿਹੇ ਲੋਕਾਂ ਨੂੰ। ਮੈਂ ਉਹ ਗੱਲਾਂ ਦੱਸ ਰਿਹਾ ਸਾਰੀਆਂ ਸਟੱਡੀ ਕਰਕੇ, ਗੋਡ ਵਿਲ ਪਨਿਸ਼, ਫਸਟ ਹੀ ਵਿਲ ਟੇਕ ਅਵੇ ਦੀ ਅੰਡਰਸਟੈਂਡਿੰਗਸ। ਜਿਹੜਾ ਬੰਦਾ ਇਹ ਕੰਮ ਕਰਦਾ, ਚੜਾਵਾ ਖਾਂਦਾ, ਸਾਰਾ ਕੁਛ, ਜੋ ਕੋਈ ਪਰਵਾਹ ਨਹੀਂ, ਭਾਵੇਂ ਜਿੰਨੀ ਮਰਜ਼ੀ ਸੀਗੀ ਕਮਾਲ ਹੈ, ਔਰ ਉਹਦੀ ਬੁੱਧੀ ਭ੍ਰਿਸ਼ਟ ਹੋ ਜਾਏਗੀ, ਉਹਨੂੰ ਰਾਹ ਦਾ ਨਹੀਂ ਪਤਾ ਲੱਗੇਗਾ। ਔਰ ਗੁਰਦੁਆਰਿਆਂ 'ਚ ਜੋ ਸਭ ਚੀਜ਼ਾਂ ਹੋ ਰਹੀਆਂ ਉਹ ਇਸੇ ਕਰਕੇ ਹੋ ਰਹੀਆਂ। ਔਰ ਦਸਮ ਪਾਤਸ਼ਾਹ ਨੇ ਸਵਈਆ ਦਿੱਤਾ, ਬਾਣੀ ਦਿੱਤੀ ਨਿਤਨੇਮ 'ਚ, ਵੀ ਲਾਲ ਹਨੇਰੀ ਆਏਗੀ, ਪਾਪਨ ਕੇ ਪੁੰਜ ਖਪੇਂਗੇ। ਝੂਠ ਨਹੀਂ ਹੋ ਸਕਦੀ ਬਾਣੀ ਕਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਇਹ ਐਡੀ ਵੱਡੀ ਹੈ ਵੀ ਨਾ ਸਮਝ ਕੇ। ਇਸ ਕਰਕੇ ਬਾਣੀ ਨੂੰ ਪਾਠ ਕਰੋ, ਲੇਕਿਨ ਸਮਝ ਕੇ ਕਰੋ, ਔਰ ਥੋੜ੍ਹੀ ਜਿਹੀ ਐਸੀ ਚੀਜ਼ ਕਰੋ ਵੀ ਜਿਹੜੀ ਬਾਣੀ ਮਨਾ ਕਰਦੀ ਹੈ, ਕਮ ਸੇ ਕਮ ਉਹਨੂੰ ਹੌਲੀ ਹੌਲੀ ਘਟਾਈਏ। ਇਸ ਕਰਕੇ ਆਹ ਦੇਖੋ, ਜਿਹਨਾਂ ਕੋਲ ਰਿਧੀਆਂ ਸਿਧੀਆਂ ਆ ਜਾਂਦੀਆਂ, ਹਰ ਕੋਈ ਵੀ ਨਾਮ ਜਪ ਲਏ ਇਹਦੇ ਅੰਦਰ ਤਾਕਤਾਂ ਆ ਜਾਂਦੀਆਂ ਹੈ, ਲੇਕਿਨ ਜਿਹੜੇ ਇਹ 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 ਤਾਂ ਜਿਹੜੇ ਤਾਕਤਾਂ ਆ ਗਈਆਂ, ਪੰਜਾਬ ਦੇ ਸਾਰੇ ਸੰਤ ਜਾਂ ਵੱਡੇ ਵੱਡੇ ਜਾਂ ਸਾਰੇ ਦੇਖ ਲਓ, ਜਿਹਦੇ 'ਚ ਆ ਸਾਈਂ ਬਾਬਾ ਜੀ ਦੀ ਹੁਣੇ ਜੀ ਡੈਥ ਹੋਈ ਹੈ, ਉਹ ਰਿਧੀਆਂ, ਕਿਉਂਕਿ ਕੋਈ ਵੀ ਪਰਮੇਸ਼ਰ ਦਾ ਨਾਮ ਜਪ ਰਹੇ ਉਹਦੇ 'ਚ ਅੰਦਰ ਰਿਧੀ ਸਿਧੀ ਆ ਜਾਂਦੀ ਹੈ। ਐਸਾ ਵੱਡੀ ਪਾਰਸ ਕਲਾ ਹੈ ਪਰਮੇਸ਼ਰ ਦੇ ਨਾਮ 'ਚ ਲੱਖ ਦੇ, ਲੇਕਿਨ ਉਹਨਾਂ ਦਾ ਕਿਲਾ ਉਹ ਦੁਨੀਆ ਮਗਰ ਲੱਗ ਜਾਂਦੀ ਹੈ। ਹਾਲ ਕੀ ਹੁੰਦਾ ਮੈਂ ਦੱਸ ਰਿਹਾ, ਗੁੜ 'ਤੇ ਮੱਖੀਆਂ ਆਉਂਦੀਆਂ, ਗੁੜ ਮੈਲਾ ਕੱਟ ਜਾਂਦੀਆਂ ਅਤੇ ਆਪਣੇ ਖੰਭ ਖਵਾ ਜਾਂਦੀਆਂ। ਕਦੀ ਇਹ ਚੀਜ਼ ਨਾ ਵਰਤੇ, ਇਸੇ ਕਰਕੇ ਅਸੀਂ ਇਹ ਚੀਜ਼ ਕੱਢ ਰਹੇ ਹਾਂ ਵੀ ਆਹ ਦੇਖੋ ਬਾਣੀ ਸਾਰੀਆਂ ਰਿਧੀਆਂ ਸਿੱਧੀਆਂ ਆਉਣਗੀਆਂ ਜੇ ਉਹਨੂੰ ਨਾਮ ਸੁਣਨ ਲੱਗ ਪਏਗਾ। ਔਰ ਪਹਿਲੀ ਲਾਈਨ ਹੀ ਉਹਦੇ ਲਾਈ ਹੈ, ਨਾ ਸੁਣੇ ਐ ਨਾਮ ਜਦੋਂ ਸੁਣ ਲਾ, ਆਮ ਨਹੀਂ ਕਿ ਵਾਗਰੂ ਵਾਗਰੂ ਕਰ ਰਿਹਾ ਸਾਡੇ ਕੰਨਾਂ 'ਚ ਪੈਗਾ, ਸਾਡਾ ਕੁਛ ਹੋ ਜਾਣਾ, ਕੱਖ ਨਹੀਂ ਹੋਣਾ। ਇਹ ਉਹ ਸਟੇਜ ਹੈ ਜਦੋਂ ਮਿਹਨਤ ਵੱਧ ਜਾਂਦੀ, ਫਿਰ ਕੋਈ ਵੀ ਆਵਾਜ਼ ਹੋਏ ਉਹ ਆਨੰਦ ਸ਼ਬਦ 'ਚ ਬਦਲ ਜਾਂਦੀ। ਕੰਨ ਰਿਸੀਵਰ ਐਡੇ ਤਕੜੇ ਹੋ ਜਾਂਦੇ ਹੈ ਵੀ ਕੋਈ ਜਾਨਵਰ ਬੋਲ ਰਿਹਾ, ਘੁੱਗੀਆਂ ਆ ਟੋਟਰੂ ਪਿੰਡੀ ਸਾਈਂ ਦੂਰ, ਕੋ ਆਟੇ ਪੀਣ ਵਾਲੀ ਮਸ਼ੀਨ ਚੱਲ ਰਹੀ, ਹੁੱਕ 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 ਕਰ ਰਹੀ ਹੈ, ਉਹ ਸਭ ਕੋਈ ਹੈ ਸਾਰੇ ਵਾਹਿਗੁਰੂ ਵਾਹਿਗੁਰੂ ਕਰ ਰਹੇ। ਇਹ ਪਹਿਲੀਆਂ ਕਲਾ ਵਰਤਦੀਆਂ, ਉਹਨੂੰ ਨਾਮ ਦਾ ਸੁਣਨਾ ਕਹਿੰਦੇ ਹੈ। ਇਸ ਕਰਕੇ ਉਹਦੇ 'ਚ ਤਾਕਤਾਂ ਇੰਨੀਆਂ ਆ ਜਾਂਦੀਆਂ, ਆਹ ਵੱਡੀਆਂ ਵੱਡੀਆਂ ਤਾਕਤਾਂ। ਪਰ ਜਪ ਬਾਣੀ 'ਚ ਪਿਲਰ ਗੱਡੇ ਆ ਇੱਕ ਵੱਡਾ ਪਾਰਾ, ਲਾਈਟ ਹਾਊਸ, ਵੀ ਇਹਨਾਂ ਤਾਕਤਾਂ ਨਹੀਂ ਜਾਣਾ। ਰਿੱਧ ਸਿੱਧ ਆਵਰਾ ਸਾਧ, ਰਿੱਧ ਸਿੱਧ ਆਵਰਾ ਸਾਧ, ਤੂੰ ਡੀਰੇਰ ਹੋ ਗਿਆ ਨਾਮ ਜਪਣ 'ਚੋਂ, ਤੈਨੂੰ ਤਾਕਤਾਂ ਕੁਛ ਮਿਲ ਗਈਆਂ, ਉੱਥੇ ਹੀ ਸਾਰੇ ਬੈਠੇ ਆ ਪੰਜਾਬ ਦੇ ਸੰਤ। ਮਾੜੀ ਜਿਹੀ ਹੋ ਜਾਏ ਬਸ ਦੁਨੀਆ ਮਗਰ ਲੱਗ ਜਾਂਦੀ ਹੈ, ਦੁਨੀਆ ਦੇ ਹੱਥ ਕੁਛ ਨਹੀਂ ਆਉਂਦਾ, ਉਹਨਾਂ ਦਾ ਵੀ ਭਗਤੀ ਨਾ, ਕਿਉਂਕਿ ਉਹ ਨਾਲ ਹਾਰਡ ਲੇਬਰ ਨਹੀਂ ਕਰਦੇ। ਪੱਕੀਆਂ ਪਕਾਈਆਂ ਰੋਟੀਆਂ ਪਿੰਡਾਂ ਤੋਂ ਆ ਰਹੀਆਂ, ਅੱਜ ਤੋਂ ਨਹੀਂ ਬਾਬੇ ਅਪੜਦਾ ਦਿਆਂ ਤੂੰ ਉਖਾ ਖਾ ਕੇ ਮਾਰ ਸਾਰੇ। ਅਸੀਂ ਜਦੋਂ ਦਾ ਪ੍ਰਕਰਨ ਲਾਇਆ ਮੈਂ ਪੰਜਾਬ 'ਚ ਹੁਣ ਜਾਂਦਾ, ਮੈਂ ਕਿਹਾ ਬੀਬੀ ਤੁਸੀਂ ਆਪਣੇ ਸੰਤਾਂ ਨੂੰ ਪੁੱਛੋ ਜਿਹੜੀ ਤੁਸੀਂ ਰੋਟੀ ਲਈ ਜਾਂਦੇ ਹੋ, ਇੰਨੀ ਜੋ ਫਿਕਰ ਹੋ ਗਿਆ ਤੁਹਾਨੂੰ, ਉਹ ਲੇਖਾ ਦੇ ਦੇਣਗੇ। ਉਹਨਾਂ ਨੂੰ ਮੈਂ ਸੁੱਖਾਂ ਸਮਝਾ ਦਿੱਤੀਆਂ ਕਿ ਇੱਕ ਰੋਟੀ ਦਾ ਲੇਖਾ ਆਉਣਾ ਗੁਰੂ ਅਮਰਦਾਸ ਸਾਹਿਬ ਦੇ ਸ਼ਬਦਾਂ ਦਾ। ਹਾਂ ਮੈਂ ਹੱਡ ਬੀਤੀਆਂ ਤਾਂ ਰਿਕਾਰਡ ਕਰਾ ਰਿਹਾ, ਪੰਜਾਬ ਚੜ੍ਹ ਰਿਹਾ, ਠੀਕ ਆ ਰਿਹਾ, ਨਾਮ ਤਾਂ ਤੇ ਜਪਣ ਲੱਗ ਪਏ ਨੇ। ਉਹਨਾਂ ਨੇ ਕਿਹਾ ਬਾਬਾ ਜੀ ਸਾਨੂੰ ਤਾਂ ਆਹ ਬਾਣੀ 'ਚੋਂ ਆਹ ਤੁਕ ਹੈ ਵੀ ਇੱਕ ਇੱਕ ਰੋਟੀ ਜਿਹੜੀ ਤੁਸੀਂ ਖਾਂਦੇ ਉਹਦਾ ਵੀ ਲੇਖਾ ਲੈਣਾ ਪੈਂਦਾ। ਇਹ ਯੋਗੀ ਖਾਂਦੇ ਸੀ, ਘਰ ਘਰ ਆਟਾ ਮੰਗ ਕੇ ਫਿਰ ਜੰਗਲ 'ਚ ਬੈਠ ਕੇ ਆਰਾਮ ਨਾਲ ਰੋਟੀ ਖਾਂਦੇ ਸੀ। ਸਾਡੇ ਸਿੱਖੀ 'ਚ ਇਹ ਰਿਵਾਜ਼ ਆ ਹੁਣ, ਔਰ ਰੋਟੀ ਘੋਗਾ ਘਰ ਜੇ ਬਾਬੇ ਨਾਲ ਲਿਖਿਆ ਸਾਰੀਆਂ ਚੀਜ਼ਾਂ ਤਾਂ ਉਹ ਕਹਿਣ ਰਹੇ ਨੇ ਵੀ ਇੱਕ ਇੱਕ ਰੋਟੀ ਦਾ। ਕਹਿੰਦੇ ਮੈਨੂੰ ਇਹ ਕਹਿੰਦੇ ਬੀਬੀ ਤੁਸੀਂ ਇਹ ਤੁਕਾਂ ਕਿੱਥੋਂ ਲਈਆਂ, ਕਿਉਂਕਿ ਤੁਕਾਂ ਸਾਹਮਣੇ ਥੋੜ੍ਹੀ ਦੁਨੀਆਂ ਨਹੀਂ ਆਉਣੀ, ਉਹ ਤਾਂ ਖੰਡ ਪਾਠ 'ਤੇ ਸਾਨੂੰ ਲਾਇਆ ਸੈਂਕੜੇ ਸਾਲਾਂ ਦਾ, ਸਾਰੀ ਕੌਮ ਨੂੰ ਬੁੱਧੂ ਬਣਾਇਆ, ਇਹਦਾ ਕੋਈ ਫਾਇਦਾ ਖੰਡ ਪਾਠ ਦਾ ਸਾਨੂੰ? ਅਸੀਂ ਹੁਣ ਲਲਕਾਰ ਕੇ ਕਹਿ ਰਹੇ ਤਾਂ ਹਟਣ ਲੱਗੇ ਨੇ ਵੀ ਇਹਦਾ ਫਾਇਦਾ ਕਿੱਥੇ ਲਿਖੇ ਆ, ਖੰਡ ਪਾਠ ਕਰਨਾ ਕਿੱਥੇ ਲਿਖੇ ਆ ਬਾਣੀ 'ਚ। ਇਸ ਕਰਕੇ ਅਸੀਂ ਉਹ ਕੰਮ ਕਰਨਾ ਜੋ ਆ ਨਾ ਮਿਲਾ ਤਾਂ ਕਿ ਸਾਡਾ ਜਨਮ ਸੰਵਰੇ। ਇਸ ਕਰਕੇ ਉਹ ਆ ਆ ਆ ਤੁਕ ਅੱਗੇ ਆ ਰਹੀ ਹੈ ਜਪ ਬਾਣੀ ਦੀ, ਉਹਦਾ ਹੀ ਖਿਲਾਰ ਆ ਸਾਰਾ। ਰਿੱਧ ਸਿੱਧ ਅਵਰਾ ਸਾਧ ਸਾ, ਸਵਾਦ ਲਿਖ ਨਹੀਂ ਸਕਦੇ ਕਿਉਂਕਿ ਪੋਇਟਰੀ ਹੈ, ਇਹ 'ਚੋਂ ਵਜ਼ਨ ਨਹੀਂ ਠੀਕ ਰਹਿਣਾ, ਸਾਧ ਲਿਖਣਾ ਪੈ ਗਿਆ। ਰਿੱਧ ਸਿੱਧ ਅਵਰਾ ਸਾਧ, ਰਿੱਧ ਸਿੱਧ ਅਵਰਾ ਸਾਧ ਮਤਲਬ ਸਵਾਦ। ਕਿਉਂ? ਕਿਉਂਕਿ ਇਹਦੇ 'ਚ ਬੰਦੇ ਨੂੰ ਕੁਛ ਨਹੀਂ ਮਿਲਦਾ, ਜੇ ਇਹਨਾਂ ਚੀਜ਼ਾਂ 'ਚ ਫਸ ਗਿਆ ਉਹ ਨਾਮ ਜਪਣ ਵਾਲੀ ਗਾਂ ਤਰੱਕੀ ਬੰਦ ਉਹਦੀ ਹੋ ਜਾਂਦੀ, ਉਹਦਾ ਕਿਲ੍ਹਾ ਠੁੱਕ ਜਾਂਦਾ ਉੱਥੇ, ਕਿਉਂਕਿ ਦੁਨੀਆ ਮਗਰ ਲੱਗ ਜਾਂਦੀ ਹੈ, ਬਾਕੀ ਉਹ ਰਿੱਧੀਆਂ ਸਿੱਧੀਆਂ ਸਾਰੀਆਂ ਗੁਆ ਬੈਠਦਾ। ਰਿੱਧ ਸਿੱਧ ਕਿਆ ਹੈ, ਕਿੰਨੀਆਂ ਰਿੱਧੀਆਂ ਸਿੱਧੀਆਂ ਪਿੱਛੇ ਤੁਰੀਆਂ ਫਿਰਦੀਆਂ। ਅਸੀਂ ਪਹਿਲਾਂ ਪੜ੍ਹਦੀ ਏ ਇਸੇ ਦੇ ਉੱਤੇ ਬਾਣੀ, ਨਾਨੀ ਦੀਆਂ 18 ਸਿੱਧੀਆਂ,
ਨਾਨੀ ਦੀਆਂ ਨਾਨੀ ਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ, ਨਾਨੀ ਦੀਆਂ
ਨਾਨੀ ਦੀਆਂ ਐਸੀਆਂ ਤਾਕਤਾਂ ਵੇ ਨਾਨੀ ਦੀਆਂ ਤੇ 18 ਸਿੱਧੀਆਂ, ਆ ਐਡੀਆਂ ਐਡੀਆਂ ਤਾਕਤਾਂ ਜਿਹੜੀਆਂ ਅਸੀਂ ਬਿਆਨ ਨਹੀਂ ਕਰ ਰਹੀਆਂ ਕਿਉਂ ਅਸੀਂ ਲੰਮਾ ਪੈਦਾ ਕਰਨਾ ਹੈ, ਲੇਕਿਨ ਇਹ ਪਿੱਛੇ ਪਿੱਛੇ 82 ਦੇ ਫਿਰਦੀਆਂ, ਉਹ ਪਰਵਾਹ ਨਹੀਂ ਕਰਦਾ। ਨਾਨਿਤ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜਿਨ ਹਰ ਹਿਰਦੇ ਨਾਮ ਵਸਾਇਆ। ਕਾਹਦੇ ਨਾਮ ਦੀਆਂ ਜਦੋਂ ਸੁਣ ਲੱਗ ਪੈਂਦਾ ਨਾ, ਨਾ ਸੋਹਣੇ ਸਭ ਸਿੱਧੇ ਹੈ,
ਨਾ ਸੋਹਣੇ ਸਭ ਸਿੱਧੇ ਹੈ, ਰਿੱਧੇ ਪਿੱਛੇ ਆਵੇ, ਰਿੱਧੇ ਪਿੱਛੇ
ਅਸੀਂ ਇਹ ਪਹਿਲੇ ਘਰ 'ਚ ਗਾ ਰਹੇ ਸੀ, ਲੇਕਿਨ ਪੌੜੀ ਅਸੀਂ ਢਾਡੀਆਂ ਦੀਆਂ ਵਾਰ 'ਤੇ ਪੌੜੀ ਲਾਉਣੀ ਹੈ।
ਨਾ ਸੁਣਿਆ ਸਭ ਸਿੱਧੇ ਹੈ, ਨਾ ਸੁਣਿਆ ਸਭ ਸਿੱਧੇ ਹੈ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ
ਪਿੱਛੇ ਫਿਰਦੀਆਂ, ਵਿਆਸੀ ਪ੍ਰਵਾਹ ਨਹੀਂ ਕਰਦਾ, ਉਹਨੇ ਗਾਂਹ ਚੜ੍ਹਨਾ। ਅਗਲੀਆਂ ਪੌੜੀਆਂ ਪੌੜੀ ਆ ਰਹੀ ਹੈ, ਉਹਦੇ ਡੰਡੇ ਦੇਖੋ, ਪਹਿਲਾਂ ਸਭ ਤੋਂ ਰਿੱਧੀ, ਉਹਦੇ ਵਚਨ ਪੂਰੇ ਹੋ ਜਾਣੇ, ਉਹ ਜੋ ਕਹੇਗਾ ਉਹ ਸਭ ਸੁਣਦਾ, ਲੋਕ ਚੱਕ ਲੈਂਦੇ ਉਹਨੂੰ, ਉਹ ਫਲਾਣੇ ਨਿਧਾਨ ਸੀ ਆ ਕੇ ਉਹਦੀ ਗੱਲ ਪੂਰੀ ਹੋ, ਬਸ ਉਹਦਾ ਵੀ ਉੱਥੇ ਬੇੜਾ ਗਰਕ ਅਤੇ ਕਹਿਣਾ। ਇਹ ਗੁਪਤ ਚੀਜ਼ਾਂ ਸਾਰੀਆਂ ਜਿਹੜੀਆਂ ਗਾਂਹ ਨੰਗਣੀਆਂ, ਦੇਖੋ 26 ਸਾਲ 9 ਮਹੀਨੇ 13 ਦਿਨ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਪਿੰਡ 'ਚ ਬੈਠੇ ਰਹੇ, ਬਾਬਾ ਬਕਾਲਾ ਬਾਅਦ 'ਚ ਨਾ ਪਿਆ, 26 ਸਾਲ 9 ਮਹੀਨੇ ਆਪਣੀ ਵਾਈਫ ਦੇ ਨਾਲ ਮਾਤਾ ਜੀ ਨੂੰ ਗੁਜਰੀ ਜੀ ਦੇ ਨਾਲ ਤਪ ਕਰ ਰਹੇ, ਉੱਥੇ ਪਹਿਰੇ 'ਤੇ ਹੈ, ਚੰਦ ਲੋਕਾਂ ਨੂੰ ਪਤਾ ਸੀ ਵੀ ਤਪ ਕਰ ਰਹੇ। ਔਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਡਿਸੀਜਨ ਦੇਖੋ, ਜਦੋਂ ਪੂਰੇ ਹੋਏ ਉਹਨਾਂ ਨੇ ਜੀ ਅਗਲੀ ਜੋ ਬਾਬਾ ਬਕਾਲੇ ਉਹਨਾਂ ਦਾ ਬਾਬਾ ਲੱਗਦਾ ਸੀ। ਇਹ ਬੜੀਆਂ ਆਹ ਕੱਲ੍ਹ ਦੀਆਂ ਚੀਜ਼ਾਂ ਮਹਾਂਭਾਰਤ ਦੀਆਂ ਕਹਾਣੀਆਂ ਜਾਂ ਸੂਰਜ ਪ੍ਰਕਾਸ਼ ਦੀਆਂ ਝੂਠੀਆਂ ਕਹਾਣੀਆਂ ਨਹੀਂ ਅਸੀਂ ਪਾਉਣੀਆਂ, ਬਾਣੀ ਹੈ। ਦੇਖੋ ਕਿੱਡਾ ਗੁਪਤ, 26 ਸਾਲ 12 ਸਾਲ ਤੇ ਬਨਵਾਸ ਰਾਮ ਚੰਦਰ ਜੀ ਨੇ ਕੱਟਿਆ, ਸਾਡਾ ਗੁਰੂ ਹੁਣੇ ਉਹਨੇ ਦੇਖੋ ਨਿਕਲ ਕੇ ਬਾਹਰ ਡੇਰਾ ਸੱਚਾ ਡੇਰਾ ਬਣਾਇਆ ਨੀ ਰਾਧਾ ਸਵਾਮੀ ਸਾਹਮਣੇ। ਇਹ ਬੜੀਆਂ ਚੀਜ਼ਾਂ ਦੇਖਣ ਵਾਲੀਆਂ ਹੈ। ਸਾਡਾ ਗਿਆਨ ਕਹਿੰਦਾ ਠੰਡ ਪੈ ਜਾਂਦੀ ਹੈ ਵੀ ਸਭ ਤੇ ਹਮ ਬੁਰੇ, ਹਮ ਤਾਂ ਭਲੋ ਸਭ ਕੋਈ, ਪਰ ਪਛਾਣਨਾ ਜ਼ਰੂਰ ਹੈ। ਉਹਨਾਂ ਨਾਲ ਕੋਈ ਬਾ ਪਿਸਕ ਨਹੀਂ ਨਿਕਲ ਦਿੱਤੀ ਵੀ ਮੈਂ, ਇਸ ਕਰਕੇ ਉਹਦੇ ਸ਼ਬਦ ਸਾਨੂੰ ਦੱਸਦੇ ਆ ਵੀ ਕਿੱਡੇ ਵੱਡੇ ਡੂੰਘੇ ਸ਼ਬਦ ਆ ਉਹਨਾਂ ਦੇ। ਇਸ ਕਰਕੇ ਆਹ ਰਿੱਧੀ ਸਿੱਧੀ ਕੋਈ ਉਲਟਾ ਰਾਹ ਵੈ, ਮਰਨ ਵੇਲੇ ਬੜੇ ਤੰਗ ਹੁੰਦੇ ਇਹੋ ਜਿਹੇ। ਇਹ ਅਸੀਂ ਤੁਹਾਨੂੰ ਕਹਾਣੀਆਂ ਕੀ ਹੱਡ ਬੀਤੀਆਂ ਦੱਸਾਂਗੇ ਹੁਣੇ। ਨਾ ਸੁਣ, ਜਦੋਂ ਤੁਹਾਨੂੰ ਨਾਮ ਸੁਣੇ, ਨਾਮ ਜੱਕ ਲੱਗ ਤੇ ਨਹੀਂ ਸੁਣਨਾ ਕਿਸੇ ਵਾਲੇ, ਉੱਠੋ ਜਦੋਂ ਮਿਹਨਤ ਜ਼ਿਆਦਾ ਹੋ ਜੇ, ਤੜਕੇ ਦੇ ਝੁੱਟ ਜ਼ਿਆਦਾ ਲੱਗ ਜਾਣ, ਦਿਨ ਦੇ ਵਿੱਚ ਵੀ ਭੁੱਖ ਲੱਗੀ ਹੋਵੇ, ਦਹਿ ਝੁੱਟ ਲੱਗੇ ਹੋਣ, ਤੁਸੀਂ ਸੁੱਤੇ ਪਾਓਗੇ ਜਾਂ ਉੱਠੋਗੇ ਤਾਂ ਤੁਹਾਡੇ ਕੰਨਾਂ 'ਚ ਉਹ ਜਿਹੜਾ ਮੰਤਰ ਜਪਦੇ ਸੀ ਉਹ ਸੁਣਨਾ ਸ਼ੁਰੂ। ਉਹ ਕਹੂਗੇ ਯਾਰ ਬੜਾ ਸਵਾਦ ਆ ਰਿਹਾ। ਫਿਰ ਉਹ ਬੜਾ ਕੋਸ਼ਿਸ਼ ਕਰਦਾ ਵੀ ਇਹ ਸਦਾ ਰਹਿ ਜਾਏ, ਹੋਰ ਵੀ ਸਭ ਰਹਿਣਾ ਨਹੀਂ ਹੈ। ਉਹ ਇੱਕ ਝਲਕ ਹੁੰਦੀ ਸੇਵਕ ਕੋ ਨਿਕਟੀ ਹੋਈ ਦਿਖਾਏ, ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੈ, ਜਹਾਂ ਜਹਾਂ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੈ। ਉਹ ਪਾਵਰ ਸਤਿਗੁਰੂ, ਇਸ ਕਰਕੇ ਰਹਿਣੀ ਨਹੀਂ ਹੈ, ਉਹਨੂੰ ਵਧਾਉਣਾ ਹੀ ਸਾਰੀ ਖੇਡ ਹੈ। ਉਹ ਫਿਰ ਅੱਠੋ ਪੈਰ ਜਾਂ ਗੁਰੂ ਭਗਤਾਂ ਜਿੱਦਾਂ ਗੁਰੂ ਸਾਹਿਬ ਦੇ ਗੁਰੂ ਰਾਮਦਾਸ ਸਾਹਿਬ ਲਿਖਦੇ, ਹਮਨੇ ਕੀਰਤਨ ਹਮਨੇ ਸਰਵਣ ਸੁਣੇ ਨਿਤ ਕੀਰਤਨ, ਸਰਵਣਾ ਨਿਤ ਕੀਰਤਨ ਸਾਡੇ ਨੰਨੇ ਨੂੰ ਅੰਕੁੜ ਹੋਏਗਾ, ਉਹ ਹੈ ਅੰਦਰਲਾ ਸੱਚਾ ਦੇ ਸ਼ਬਦ ਰੂਪੀ ਕੀਰਤਨ। ਇਸ ਕਰਕੇ ਹਮਰੇ ਸਰਵਣ ਸੁਣੇ ਨਿਤ ਕੀਰ, ਸਦਾ ਹੀ ਇਹ ਆਨੰਦ ਸ਼ਬਦ ਚੱਲ ਪੈਂਦਾ ਹੈ। ਔਰ ਉਹਦੇ ਲਈ ਲਿਖਿਆ ਨਾਏ ਸੁਣਿਆ ਸਭ ਸਿੱਧੇ ਹੈ, ਨਾਏ ਸੁਣਿਆ ਸਭ ਸਿੱਧੇ ਰਿੱਦ ਪਿੱਛੇ ਆਵੇ, ਰਿੱਦ ਪਿੱਛੇ ਆਵੇ। ਤਾਂ ਪੌੜੀਆਂ 'ਚ ਲਿਖਿਆ ਢਾਡੀਆਂ ਦੀਆਂ ਵਾਰਾਂ, ਢੱਡ ਸਰੰਗੀ ਵਾਲਾ ਸਰੰਗੀ 'ਤੇ ਗੱਜ ਫੇਰਦਾ ਸੀ, ਪਿੱਛੇ ਫੰਮਲ ਲਟਕਦੇ ਸੀ, ਔਰ ਡੰਬਰੂ ਵਜਾਉਣ ਵਾਲੇ ਕੁੱਦ ਕੁੱਦ ਪੈਂਦੇ ਸੀ, ਆਹ ਬਾਣੀ ਪੜ੍ਹਦੇ ਸੀ ਪਹਿਲਾਂ। ਨਾਏ ਸੁਣਿਆ ਸਭ ਸਿੱਧੇ ਹੈ, ਨਾਏ ਸੁਣਿਆ ਸਭ ਸਿੱਧੇ ਹੈ। ਇਹ ਰਾਗੀਆਂ ਲਈ ਨਹੀਂ ਲਿਖੀ ਬਾਣੀ, ਟਾਡੀਆਂ ਨੇ ਲਿਖੀ ਹੈ। ਰਾਗੀ ਕਰੋੜਾਂ ਪਤੀ ਹੋ ਗਏ ਔਰ ਟਾਡੀ ਵਿਚਾਰੇ ਪੱਖੇ ਮਾਰ ਰਹੇ ਸੀ। ਨਾਏ ਸੁਣੇ ਸਭ ਸਿੱਧੇ ਹੈ, ਨਾਏ ਸੁਣਿਆ ਵਾਰਾਂ ਲਾਈਆਂ ਸੀ ਠਾਂਟੋ ਸਾਰੀਆਂ ਸੁਣ ਰਹੀ ਦੁਨੀਆਂ, ਜਿਹੜੀ ਵਾਰ ਅਸੀਂ ਰਾਗੀਆਂ ਨੂੰ ਨਹੀਂ ਲਾਉਣ ਦਾਂਗੇ, ਨਾ ਲੱਗ ਸਕਦੀ ਹੈ, ਆ ਢਾਡੀ ਲਾਉਣਗੇ। ਨਾਏ ਸੁਣਿਆ ਸਭ ਸਿੱਧੇ ਹੈ, ਹੁਣ ਸਿੱਧ ਨਹੀਂ ਆਏਗਾ ਉੱਥੇ ਸਿੱਧੇ ਹੀ ਪਾਵਾਂਗੇ। ਨਾਏ ਸੁਣੇ ਸਭ ਸਿੱਧੇ ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ। ਉਹ 82 ਬਥੇਰਾ ਮਗਰੋਂ ਲਾਉਂਦੀਆਂ, ਇਹ ਦੋਨੋਂ ਤਾਕਤਾਂ ਉਹਦੇ ਪਿੱਛੇ ਪਿੱਛੇ ਜਾਂਦੀਆਂ। ਨਾ ਸੁਣਿਆ ਸਭ ਸਿੱਧੇ ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ। ਨੌ ਨਿਦਕੀਆਂ ਭਾਈ ਸਾਹਿਬ ਜੀ, ਜਿਹੜਾ ਨਾਮ ਜਪਣ ਵਾਲਾ ਬਿਆਸੀ ਜਿਹਤੇ ਕੰਨਾਂ 'ਚ ਸੁਣ ਰਿਹਾ ਨਾਮ, ਔਰ ਉਹ ਜੋ ਮਨ 'ਚ ਫੁਰਨਾ ਵੀ ਕਰਦਾ ਨਾ ਤਾਂ ਪੂਰਾ ਹੋ ਜਾਂਦਾ। ਅਰੇ ਉਹ ਸੋਚਦਾ ਵੀ ਨਹੀਂ, ਫੁਰਨਾ ਵੀ ਆ ਗਿਆ ਵੀ ਆਹ ਫੱਟ ਹੋ ਜਾਂਦੀ ਚੀਜ਼, ਆਹ ਵੈ ਕਲਾ ਨਾਮ ਦੀ। ਨਾਏ ਸੁਣਿਆ ਨਾ ਨਿਧੇ ਮਿਲੇ, ਨਾਏ ਸੁਣਿਆ ਨਾ ਨਿਧੇ ਮਿਲੇ, ਮਨ ਚਿੰਦਿਆ ਪਾਵੇ, ਮਨ ਚਿੰਦਿਆ ਪਾਵੇ, ਮਨ ਚਿੰਦਿਆ ਪਾਵੇ। ਪਾਠਾਂ ਨਾਲ ਹੀ ਇਹ ਚੀਜ਼ ਹੁਣ ਸਿੱਖੀ 'ਚ ਭਾਵੇਂ ਤੂੰ ਗੱਲ ਕਿਹਾ ਸੀ ਨਾ ਕਿ ਬਾਪ ਤਾਵਾਂ ਕੁੜਕੁੱਤੋਂ ਦੀ ਸਿਰ ਠਾਂ ਅਤੇ ਲੱਤਾਂ ਉੱਤੋਂ ਦੀ ਕਰ ਲੈ ਵਿੱਚ ਇੱਕ ਨਾਮ ਨਹੀਂ ਜਪਦਾ ਤੇਰੇ ਕੋਲ ਇਹ ਚੀਜ਼ਾਂ ਨਹੀਂ ਆ ਸਕਦੀਆਂ। ਪਹਿਲੀ ਲਾਈਨ ਨਾਏ ਸੁਣਿਆ ਸਭ ਸਿੱਧੇ ਹੈ, ਨਾਏ ਸੁਣਿਆ ਸਭ ਸਿੱਧੇ ਹੈ, ਰਿਤ ਪਿੱਛੇ ਆਵੇ ਰਿਤ ਪਿੱਛੇ ਆਵੇ ਰਿਤ ਪਿੱਛੇ ਆਵੇ ਦੰਦੇ ਹੁਣ ਨਾਮ ਜਪਣ ਦੇ ਚਮਤਕਾਰ ਹੋਣ ਲੱਗੇ ਹੁਣ। ਨਾਏ ਸੁਣਿਆ ਨਾਉ ਨਿੰਦੇ ਮਿਲੇ, ਮਨ ਚਿੰਦਿਆਂ ਪਾਵੇ ਮਨ ਚਿੰਦਿਆਂ ਪਾਵੇ ਮਨ ਚਿੰਦਿਆਂ ਪਾਵੇ ਜਦ ਵੀ ਰਿੱਧ ਸਿਰ ਲੰਘ ਜਾਂਦੀ ਹੈ ਅਗਲੀ ਪੌੜੀ ਆਈ ਉਹ ਸੰਤੋਖ ਕੋਈ ਨੀ ਇਹ ਚੀਜ਼ਾਂ ਵਰਤਦਾ ਪਰ ਉਹਦੇ ਹਾਲ ਖੜੀਆਂ ਹੁੰਦੀਆਂ ਅੱਗੇ ਆਇਆ ਨਾਏ ਸੁਣਿਆ ਸੰਤੋਖ ਸਭ ਤਾਕਤਾਂ ਤੋਂ ਬਾਅਦ ਫਿਰ ਉਹਦੇ ਅੰਦਰ ਸੰਤੋਖ ਆ ਜਾਂਦਾ ਨਾ ਸੁਣੀ ਸੰਤੋਖ ਸੰਤੋਖ ਹੈ ਖੱਖੇ ਨੂੰ ਓਂਕੜ ਅੰਤਰਲਾ ਸੱਚਾ ਤੇ ਸ਼ਬਦ ਰੂਪੀ ਸੰਤੋਖ ਨਾ ਸੁਣੀ ਸੰਤੋਖ ਨਾ ਸੁਣੀ ਸੰਤੋਖ ਕਮਲਾ ਚਰਨ ਤੇ ਆਵੇ ਅੰਤਰਲਾ ਕਮਲ ਸਿੱਧਾ ਹੋ ਜਾਂਦਾ ਚਰਨ ਕਮਲ ਉਹਦੇ ਅੰਦਰਲਾ ਜਿਹੜੀ ਚੀਜ਼ ਮੁੱਧੀ ਪਈ ਸੀ ਧੁੰਡੀ ਲੱਗ ਗਏ ਉਹ ਸਿੱਧੀ ਹੋ ਗਈ ਉਹਦੇ 'ਚੋਂ ਰੇਸ ਉਹਦੇ 'ਚੋਂ ਧੁੰਨ ਉਹਦੇ 'ਚੋਂ ਸਭ ਕੁਛ ਉੱਠਦਾ ਅੰਦਰੋਂ ਫਿਰ ਉਹ ਚਰਨਾ ਕਮਲ ਉਹ ਕਮਲ ਸਿੱਧਾ ਹੋ ਗਿਆ ਨਾ ਨਾ ਸੁਣਿਆ ਸੰਤੋਖ ਨਾ ਸੁਣਿਆ ਸੰਤੋਖ ਕਮਲਾ ਚਰਨ ਤੇ ਆਵੇ ਜਿੱਥੇ ਚਰਨ ਆ ਜੇ ਉਹ ਘੁੱਟਣ ਵਾਲੇ ਨਹੀਂ ਹੈ ਨਾ ਫਿਜ਼ੀਕਲ ਚਰਨ ਨੇ ਬਾਣੀ ਦੀ ਅਸੀਂ ਇਕੁਏਸ਼ਨਾਂ ਬਣਾਈਆਂ ਚਰਨ ਕੀ ਹੈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਜਨ ਨਾਨਕ ਬਾਂਧਿਓ ਪਾਲ ਘੁੱਟ ਕੇ ਪੱਲੇ ਬਣ ਲੈਣ ਗੁਰਸਿੱਖ ਜੋ ਗੁਰੂ ਮਹਾਰਾਜ ਕਹਿ ਰਹੇ ਵੀ ਮੈਂ ਘੁੱਟ ਕੇ ਪੱਲੇ ਬਣ ਲਿਆ ਵੀ ਜਿੱਥੇ ਚਰਨ ਆਉਣ ਉਹ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਜਿਹੜਾ ਸੀ ਸ਼ਬਦ ਜਪਣ ਵਾਲਾ ਹੈ ਉਹਦੀਆਂ ਕਲਾਮਾਤਾਂ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਜਾਂ ਨਾਨਕ ਬਾਂਧਿਓ ਪਾਲ ਪੱਲੇ ਬੰਨ ਲੈ ਮੈਂ ਨਾਏ ਸੁਣਿਆ ਸੰਤੋਖ ਨਾਏ ਸੁਣਿਆ ਸੰਤੋਖ ਕਮਲਾ ਚਰਨ ਤੇ ਆਵੇ ਕਮਲਾ ਚਰਨ ਤੇ ਆਵੇ ਕਮਲਾ ਚਰਨ ਤੇ ਆਵੇ ਧਿਆਨ ਲੱਗ ਜਾਂਦਾ ਕਮਲਾ ਚਰਨ ਹੀ ਨਹੀਂ ਹੈ ਵੀ ਬਾਬੇ ਨਾਨਕ ਦੀ ਫੋਟੋ 'ਚ ਪਦੋਂ ਰੇਖਾ ਕੱਢ ਕੇ ਅਤੇ ਉਹ ਕਹਿੰਦੇ ਜੀ ਇਹਦੇ 'ਚ ਧਿਆਨ ਰੱਖੋ ਬਾਬੇ ਚਰਨੋ ਭਾਈ ਕੋਈ ਹੱਦ ਹੁੰਦੀ ਮੂਰਤੀ ਪੂਜਾ ਦੀ ਬੰਦ ਕਰੋ ਚਰਨ ਸਾਡੇ ਬਾਬੇ ਨਾਨਕ ਦੇ ਨਹੀਂ ਹੈ ਸਾਡੇ ਹੈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਏ ਸੁਣਿਆ ਸੰਤੋਖ ਨਾਏ ਸੁਣਿਆ ਸੰਤੋਖ ਕਮਲਾ ਚਰਨ ਤੇ ਆਵੇ ਕਮਲਾ ਚਰਨ ਤੇ ਆਵੇ ਕਮਲਾ ਚਰਨ ਤੇ ਆਵੇ ਕਿੱਥੇ ਚੜ ਗਿਆ ਹੁਣ ਚੌਥੀ ਵਸਤਾ ਸਹਿਜ ਦੇ ਵਿੱਚ ਨਾਏ ਸੋਹਣੀਏ ਸਹਿਜ ਰੂਪ ਜੈ ਨਾਏ ਸੋਹਣੀਏ ਸਹਿਜ ਰੂਪ ਜੈ ਸਹਿਜ ਬਿਲਕੁਲ ਹੀ ਆਰਡੀਨਰੀ ਬੰਦਿਆਂ ਵਾਂਗੂ ਰਹਿੰਦਾ ਫਿਰ ਦੇਖੋ ਗੁਰੂ ਅਰਜਨ ਪਾਤਸ਼ਾਹ ਦਾ ਗਿਆਨ ਬਾਹਰ ਸਬੂਤ ਸਗਲ ਸਿਉ ਮੌਲਾ ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ ਆਮ ਬੰਦੇ ਵਾਂਗੂ ਰਹਿੰਦਾ ਕੋਈ ਕਿਉਂਕਿ ਅੰਦਰਲੀ ਚੀਜ਼ ਜ਼ਾਹਰ ਨਹੀਂ ਉਹਦੀ ਹੁੰਦੀ ਸਾਚ ਨਾਮੇ ਇੱਥੋਂ ਸ਼ਬਦ ਸ਼ੁਰੂ ਕਰਦੇ ਹਾਂ ਅਸੀਂ ਕਿਉਂ ਦਿੰਦੇ ਹਾਂ ਚੀਜ਼ਾਂ ਘਰ ਜਾ ਕੇ ਮਿਹਨਤ ਕਰਿਆ ਕਰੋ ਪਹਿਲੀ ਤੋਂ ਕੋਈ ਸ਼ਬਦ ਇਹ ਹੈ ਦੇਖੋ ਕਿੱਡਾ ਵੱਡਾ ਸ਼ਬਦ ਗੁਰੂ ਅਰਜਨ ਪਾਤਸ਼ਾਹ ਗੁਰੂਆਂ ਭਗਤਾਂ ਦਾ ਜੀਵਨ ਦੱਸਦੇ ਵੀ ਕਿੱਦਾਂ ਉਹਨਾਂ ਨੇ ਭਗਤੀ ਲੁਕੋ ਕੇ ਰੱਖੀ ਸੀ ਸਾਚ ਨਾਮੇ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਮੈਂ ਵਿੱਚ ਹੀ ਰਹਿੰਦਾ ਲੋਕਾਂ ਦੇ ਇਹ ਨਹੀਂ ਮੈਂ ਬਹਿਲਾ ਦਾ ਆਇਆ ਵੀ ਸੰਤ ਹੈ ਜੀ ਅੱਖਾਂ ਮੀਟ ਕੇ ਜਾਂ ਸਾਰਾ ਕਹਿੰਦਾ ਮੈਂ ਲੋਗਨ ਐਵੇਂ ਵਿੱਚ ਫਿਰਦਾ ਠਾਠਾ ਬਾਗਾ ਜਿਹਾ ਕਰਨੀ ਸਾਚ ਨਾਮੇ ਮੇਰਾ ਮਨ ਲਾਗਾ, ਅਸਲ 'ਚ ਅੰਦਰ ਮੈਂ ਲੱਗਾ ਪਿਆ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਦੀ ਸਾਵਤ ਹੈ ਬਹੁਤ ਭਿਆਲਾ। ਸਾਡਾ ਮਨ ਸੀ ਜਿਹਨੂੰ ਮੈਂ ਮਾਰਨਾ ਚਾਹੁੰਦਾ ਸੀ, ਬੜਾ ਡਰਾਉਣਾ ਸੀ ਵੀ ਇਹਨੂੰ ਕਿੱਦਾਂ ਮਾਰਾਂ, ਰਾਜ ਦਿੱਤਾ ਅੱਗੇ ਵੀ ਗੁਰੂਆਂ ਨੇ ਜਾਂ ਭਗਤਾਂ ਨੇ ਆਪਣਾ ਮਨ ਕਿੱਦਾਂ ਕਾਬੂ ਕੀਤਾ। ਦੀ ਸਾਵਤ ਹੈ ਬਹੁਤ ਭਿਆਲਾ, ਡਰਾਉਣਾ ਸੀ ਵੀ ਮੈਂ ਕਿੱਦਾਂ ਮਾਰਾਂ ਇਹਨੂੰ। ਦੀ ਸਾਵਤ ਹੈ ਬਹੁਤ ਭਿਆਲਾ, ਅਗਲੀ ਲਾਈਨ ਦਿੱਤੀ, ਸਾਗਲ ਜਣਾ ਕੀ ਹੋ ਤਰਵਾਲਾ, ਮਿੱਟੀ 'ਚ ਮਿਲ ਜਾ ਉੱਚਨ ਬਣੀ ਸੰਗਤ 'ਚ, ਸਾਰਿਆਂ ਦੀ ਚਰਨਾਂ ਦੀ ਰਵਾਲ ਬਣ ਜਾ, ਤਾਂ ਤੇਰਾ ਮਨ ਸਹਿਜ ਹੀ ਵਸ ਆ ਜਾਣਾ, ਗਰੀਬੀ ਸਿੱਖੋ। ਇਸ ਤਰ੍ਹਾਂ ਔਰਡੀਨਰੀ ਵਾਂਗੂ ਗੁਰੂ ਰਹਿੰਦੇ ਸੀ, ਵਿੱਚ ਕੋਈ ਪਤਾ ਨਹੀਂ ਸੀ ਲੱਗਦਾ ਕਿਹੜਾ ਗੱਦੀ 'ਤੇ ਬੈਠ ਗਿਆ, ਲੇਕਿਨ ਅੰਦਰੋਂ ਪ੍ਰਗਟ ਸਾਹ ਕਰ ਰਿਹਾ, ਪੌੜੀਆਂ ਉਹਨਾਂ ਦੇ ਸਾਹਮਣੇ ਸੀ, ਜੋ ਤਾਕਤਾਂ ਆਉਂਦੀਆਂ ਸੀ ਉੱਥੋਂ ਗਾਂਹ ਲਿਖਿਆ ਵੀ ਤੂੰ ਗਾਂਹ ਵਧਣਾ, ਆਓ ਸ਼ੁਰੂ ਤੋਂ ਪੌੜੀ ਲਈਏ। ਨਾ ਸੋਹਣੇ ਸਭ ਸਿੱਧੇ, ਇਹ ਸਭ ਦੇ ਹਾਲਤਾਂ ਹੋਣਗੀਆਂ। ਨਾ ਸੋਹਣੇ ਸਭ ਸਿੱਧੇ, ਫਿਰ ਤੇ ਪਿੱਛੇ ਦੇਖੋ, ਜੇ ਟਾਡੀਆਂ ਦੀ ਪੌੜੀ 'ਚ ਪੜੋਗੇ ਤੇ ਬਾਕੀ 'ਚ ਰਿੱਧ ਪੜੋਗੇ। ਦੇਖੋ ਐਨ ਉਸੇ ਘਰ 'ਚ ਸੀ ਗਾਉਣਾ ਜੋ ਟਾਡੀ ਗਾਉਂਦੇ ਸੀ, ਰਿੱਧੇ ਪਿੱਛੇ
ਰਿੱਧੇ ਪਿੱਛੇ ਰਿੱਧੇ ਪਿੱਛੇ।
ਸਾਹਿਬਾਨ ਔਰ ਉਹ ਭਗ ਜਿਹੜੇ ਰੱਬ ਨੂੰ ਮਿਲੇ ਹੋਣ, ਉਹਨਾਂ ਨੂੰ ਐਸਾ ਕਲਾਮ ਐਸੇ ਉਹਨਾਂ ਦੇ ਹੈ, ਜੇ ਤੁਸੀਂ ਉਹਨਾਂ ਦੇ ਭਾਵਾਂ ਦੇ ਦੇਹ 'ਚ ਖੇਲੋਗੇ, ਉਸੇ ਤਰ੍ਹਾਂ ਹੀ ਸ਼ਬਦ ਉੱਠਣਗੇ, ਸਿਹਾਰੀਆਂ ਔਰ ਸਭ ਕੁਛ। ਨਾ ਸੋਹਣੇ
ਸਭ ਸਿੱਧੇ,
ਨਾਮ ਸੁਣ ਲੱਗ ਪੈਂਦਾ ਜਦੋਂ ਸੁਣੀਏ ਨਹੀਂ ਹੈ ਸੁਣ, ਐ ਸਾਰਾ ਜਪਜੀ ਸਾਹਿਬ ਦਾ ਪਾਠ ਗਲਤ ਕਰਦੇ ਹੈ। ਨਾ ਸੁਣੀਏ ਸਿੱਧ ਪੀਰ ਸੁਰਨਾਥ, ਨਾ ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਆਖੋ ਸਵਾਲ ਕਰੀ ਜੀ ਗੁਰਦੁਆਰੇ ਆਇਆ ਕਰੋ, ਦੇਖੋ ਕਿੰਨੇ ਫਾਇਦੇ ਆ ਬਾਣੀ ਸੁਣਦੇ। ਅਸੀਂ ਡੰਕੇ ਦੀ ਚੋਟ ਨਾਲ ਕਹਿ ਰਹੇ ਬਾਣੀ ਸੁਣਦੇ ਫਾਇਦੇ ਨਹੀਂ ਹੈ, ਇਹ ਨਾਮ ਸੁਣਦੇ ਫਾਇਦੇ ਹੈ।
ਨਾ ਸੁਣਿਆ ਸਭ ਸਿੱਧੇ ਰਿੱਧ ਪਿੱਛੇ ਰਿੱਧ ਪਿੱਛੇ
ਮਨ
ਚਿੰਦਿਆ ਮਨ ਚਿੰਦਿਆ ਪਾਵੇ ਮਨ ਚਿੰਦਿਆ ਪਾਵੇ।
ਪਰ ਇਹਨਾਂ ਚੀਜ਼ਾਂ 'ਤੇ ਉਹਨੂੰ ਸੰਤੋਖ ਆ ਜਾਂਦਾ, ਉਹ ਨਹੀਂ ਕੁਛ ਮੰਗਦਾ ਰੱਬ ਕੋਲ ਸਵਾਏ ਨਾਮ ਤੋਂ।
ਨਾ ਸੋਹਣੇ ਸੰਤੋ ਨਾ ਸੋਹਣੇ ਸੰਤੋ,
ਕਮਲਾ ਚਰਨ ਤਿਆਵੇ
ਕਮਲਾ ਚਰਨ ਤਿਆਵੇ ਕਮਲਾ ਚਰਨ ਤਿਆਵੇ।
ਚੜ੍ਹਨ ਲੱਗਾ ਚੌਥੇ ਪੌੜੇ ਚੁਣ ਜਾ ਕੇ ਸਹਿਜ ਦੀ ਅਵਸਥਾ 'ਚ।
ਨਾ ਸੋਹਣੇ ਸਹਿਜ ਉਪਜੈ ਨਾ ਸੋਹਣੇ ਸਹਿਜ ਉਪਜੈ
ਨਹੀਂ ਉਪਜੈ
ਨਾ ਸੋਹਣੇ ਸਹਿਜ ਉਪਜੈ,
ਅੰਦਰੋਂ ਉੱਠੇਗਾ ਆਪੇ।
ਨਾ ਸੋਹਣੇ ਸਹਿਜ ਉਪਜੈ,
ਉਪਜੇ ਕਹਿੰਦੇ ਅੰਦਰ ਉੱਗਣ ਨੂੰ, ਅੰਦਰੋਂ ਉੱਗ ਪਏਗਾ।
ਨਾ ਸੋਹਣੇ ਸਹਿਜ ਉਪਜੈ
ਜਦੋਂ ਆ ਵੀ ਅਵਸਥਾ ਆ ਜਾਂਦੀ ਹੈ, ਇਹ ਨਹੀਂ ਵੀ ਫਿਰ ਪੜਾਕੇ ਨੂੰ ਰੱਬ ਮਿਲ ਜਾਂਦਾ, ਜਦੋਂ ਟਾਇਰ ਦਾ ਪੜਾਕਾ ਪੈ ਗਿਆ ਤੇ ਰੱਬ ਮਿਲ ਜਾਣਾ ਉਸ ਵੇਲੇ, ਨਹੀਂ। ਅੱਗੇ ਲਿਖਿਆ ਰੱਬ
ਸਹਿਜੇ ਸੁਖ ਪਾਵੇ,
ਸਹਿਜ ਸਹਿਜ ਕੰਮ ਹੋਣਾ, ਸਹਿਜ ਪੱਕੇ ਸੋ ਮੀਠਾ ਹੋਏ ਬਾਬੇ ਨਾਨਕ ਦਾ। ਦੇਖੋ ਸੰਤੋਖ ਆਇਆ, ਉੱਥੋਂ ਬਾਅਦ ਕਮਲਾ ਚਰਨ ਅੰਦਰ ਦਾ ਸਭ ਖੁੱਲ ਗਿਆ, ਹੁਣ ਆਇਆ ਨਾ
ਸੋਹਣੇ ਸਹਿਜ ਉਪਜੈ ਨਾ ਸੋਹਣੇ ਸਹਿਜ ਉਪਜੈ
ਸਹਿਜੇ ਸੁਖ ਪਾਵੇ
ਸਹਿਜੇ ਸੁਖ ਪਾਵੇ ਸਹਿਜੇ ਸੁਖ ਪਾਵੇ।
ਅਖੀਰਲੀ ਲਾਈਨ ਜਿਹੜੀ ਪੌੜੀ ਦੀ ਹੁੰਦੀ ਉਹ ਪੌੜੀ ਦਾ ਰਹਾਓ ਹੁੰਦਾ ਹੈ। ਐਸ ਐਕਸਲ ਦੇ ਦੁਆਲੇ ਸਾਰਿਆਂ ਉਤਲੀ ਪੌੜੀ ਪਾਉਂਦੀ ਹੈ। ਆਵੇ ਜਿਸਟ ਵੀ ਕੀ ਗੁਰਮਤੀ ਨਾਮ ਪਾਈਏ,
ਗੁਰਮਤੀ ਨਾਮ ਪਾਈਏ,
ਨਾਨਕ ਗੁਣ ਗਾਵੇ,
ਨਾਨਕ ਗੁਣ ਗਾਵੇ, ਨਾਨਕ ਗੁਣ ਗਾਵੇ।
ਦੋ ਡੰਡੀਆਂ ਸਾਤਾ ਅਤੇ ਦੋ ਡੰਡੀਆਂ ਸੱਤਵੀਂ ਪੌੜੀ ਹੈ ਜਿਹੜੀ ਅਸੀਂ ਅਖੀਰਲੀ ਪੌੜੀ ਥੋੜ੍ਹੀ ਜਿਹੀ ਖੋਲ ਲਈਏ ਰਹਾਉ ਵਾਲੀ।
ਗੁਰਮਤੀ ਨਾਮ ਪਾਈਏ, ਗੁਰਮਤੀ ਨਾਮ ਪਾਈਏ,
ਨਾਨਕ ਗੁਣ ਗਾਵੇ,
ਨਾਨਕ ਗੁਣ ਗਾਵੇ, ਨਾਨਕ ਗੁਣ ਗਾਵੇ।
ਇਹ ਜ਼ਰਾ ਸਲਿਪਰੀ ਪੁਆਇੰਟ ਹੈ। ਦੋ ਗੁਰਮਤੀ, ਗੁਰਮਤ ਕੀ ਹੈ ਅਤੇ ਗੁਣ ਗਾਉਣੇ ਕੀ ਹੈ? ਗਾਉਣਾ ਵਜਾਉਣਾ, ਕੀਰਤਨ ਕਰਨਾ। ਇੱਥੇ ਆਣ ਕੇ ਅਸੀਂ ਰੁਕੇ ਰਹਾਉ ਦੀ ਧੁੱਪ 'ਚ। ਗੁਰਮਤ ਹੈ ਸਾਰੀ ਸਤਿਗੁਰ ਦੀ ਬਾਣੀ ਹੀ ਗੁਰਮਤ ਹੈ, ਕਿਉਂਕਿ ਸਤ ਸਿੱਖਾਂ 'ਚ ਸਮਝਾ ਰਹੇ ਨੇ ਬੈਠ ਕੇ ਗੁਰੂ ਰਾਮਦਾਸ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹਨਾਂ ਦੇ ਮੂੰਹ 'ਚੋਂ ਕਢਾਇਆ ਸੀ, ਕੱਲ੍ਹ ਵੀ ਦੱਸਿਆ ਸੀ ਕਿ ਸਾਰੇ ਗੁਰੂ ਅਤੇ ਭਗਤ ਮੈਸੇਂਜਰ ਨੇ, ਔਰ ਉਹ ਸ਼ਬਦਾਂ ਦਾ ਮੈਸੇਜ ਲਿਆਏ ਨੇ। ਸਾਡੇ ਲਈ ਸ਼ਬਦ ਜ਼ਰੂਰੀ ਹੈ, ਔਰ ਗੁਰਮਤ ਹੈ ਸਾਰੀ ਸਤਿਗੁਰ ਦੀ ਬਾਣੀ ਹੀ ਅਸਲ ਰਹਿਤਨਾਮਾ ਹੈ। ਰਹਿਤਨਾਮੇ ਕਿਸੇ ਗੁਰੂ ਦੇ ਨਹੀਂ ਬਣਾਏ, ਉਪਰੇ ਵੀ ਸਿੱਖਾਂ ਨੇ ਉਸਦੀ ਹਾਲਤ ਦੇਖ ਕੇ ਬਣਾਏ ਹੈ, ਆ ਪਰ ਆਹ ਸਤਿਗੁਰ ਦੀ ਬਾਣੀ ਉੱਤੋਂ ਆਉਂਦੀ ਸੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਇਸ ਕਰਕੇ ਸਾਰੀ ਬਾਣੀ ਹੀ ਗੁਰਮਤ ਹੈ। ਜਿਹੜਾ ਇਸ ਬਾਣੀ ਦੇ ਮੁਤਾਬਕ ਨਹੀਂ ਚੱਲਦਾ ਉਹ ਮਨਮਤ ਕਰਦਾ ਹੈ। ਇਸ ਕਰਕੇ ਮਾਨ ਇੱਕ ਗੁਰਮਤ ਉਹ ਨਹੀਂ ਕਿਸੇ ਦੀ ਕਿਤਾਬ ਜਾਂ ਕੋਈ ਮਹਾਂਪੁਰਖ ਜੀ ਸਾਹਿਬ ਵਾਹ ਵਾਹ ਵਾਹ। ਗੁਰਮਤ ਗੁਰਮਤ ਹੈ ਹੀ ਸਤਿਗੁਰ ਦੀ ਬਾਣੀ ਸਾਰੀ, ਬਾਕੀ ਤੁਹਾਡੀ ਆਪਣੀ ਮਨ ਦੀ ਮਤ ਹੈ। ਇਸ ਕਰਕੇ ਗੁਰਮਤ ਅਤੇ ਮਨਮਤ ਸਮਝੋ। ਗੁਰਮਤ ਉਹ ਹੈ ਜਿਹੜੀ ਸਾਰੀ ਬਾਣੀ ਰਸਤਾ ਦੱਸਦੀ ਹੈ, ਮਤ ਦਿੰਦੀ ਹੈ। ਜਿਹੜਾ ਬੰਦਿਆਂ ਨੇ ਆਪਣੀ ਆਪਣੀ ਮਤ ਬਣਾਈ ਹੈ ਵਿੱਚ ਬਾਣੀ 'ਚ ਕੋਈ ਚੀਜ਼ ਲਿਖੀ ਨਹੀਂ, ਹੱਕ ਅਤੇ ਕਰਵਾਈ ਹੋ ਜਾਂਦੇ ਬਾਣੀ ਤੋਂ ਉਲਟ, ਉਹਨਾਂ ਦੀ ਆਪਣੀ ਮਤਲੀ ਹੈ ਕਿ ਉਹਨਾਂ ਦਾ ਹਲਵਾ ਮਾਂਡਾ ਚੱਲ ਰਿਹਾ, ਦੁਨੀਆਂ ਨੂੰ ਪਿੱਛੇ ਲਾ ਰਹੇ ਸਾਰੇ। ਉਹਨੂੰ ਲੇਖਾ ਦੇਣਾ ਪਏਗਾ ਅਗਲੀ ਦਰਗਾਹ 'ਚ। ਉੱਥੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁੱਲ੍ਹਦੀ ਹੈ। ਬੜੇ ਬੜੇ ਅਭਿਆਸੀ ਹੈ ਜਾਂ ਸਾਰਾ ਜਿਹੜਾ ਉਹ ਚੀਜ਼ਾਂ ਦੱਸਦੇ ਗਾਂ ਦੀਆਂ ਵੀ ਅੱਗੇ ਦਰਬਾਰ 'ਚ ਫੈਸਲੇ ਇਹਦੇ ਨਾਲ ਹੁੰਦੇ ਹੈ। ਧਰਮਰਾਜ ਕਹਿੰਦਾ ਕੱਢੋ ਭਾਈ ਉਹ ਲੇਟੈਸਟ ਗ੍ਰੇਟੈਸਟ ਅਤੇ ਕੰਪਲੀਟ ਬ੍ਰਹਮ ਗਿਆਨ ਜਿਹੜਾ ਗੁਰੂ ਅਰਜਨ ਨਾਲ ਕੀਤਾ ਉਹਦੇ 'ਚ ਕੀ ਲਿਖਿਆ? ਉਹ ਕਹਿੰਦੀ ਇਹਦੇ 'ਚ ਤਾਂ ਲਿਖਿਆ ਇਹਨੂੰ ਸੱਪ ਦੀ ਜੂਨ 'ਚ ਦਿਓ। ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਸਰਪ ਜੂਨ ਬਾਲ ਬਾਲ ਮੈਨੇ ਬਾਰ ਬਾਰ ਸੂਪ ਜੂਨ 'ਚ ਕਰੋ ਕਰਮ। ਜਿੰਨਾ ਪੈਸਾ ਖਾਟਾ ਕੀਤਾ ਹੁੰਦਾ ਉਸਨੇ ਚੂਸ ਕਰਿਆ, ਸਾਰਾ ਦਾ ਲਵ ਪੀਤਾ ਸੀ ਰਿਹਾ, ਸਾਰਾ ਮਾਇਆਧਾਰੀ ਉਹਨੂੰ ਚੱਕਰ ਉਹਨੂੰ ਕਈ ਵਾਰੀ ਸੱਪ ਦੀ ਜੂਨ। ਮੈਂ ਤੁਹਾਨੂੰ ਲੇਟੈਸਟ ਦੱਸ ਰਿਹਾ ਵੀ ਕਿਉਂ ਫੈਸਲੇ ਹੁੰਦੇ ਆ। ਆਹ ਹੁਣ ਆਹ ਮਿਸਰ ਦੇ ਮੀਨਾਰ, ਜਿੱਥੇ ਮਿਸਰ ਆ ਰੈਵੋਲਿਊਸ਼ਨ ਆ ਰਿਹਾ ਮਿਡਲ ਈਸਟ 'ਚ, ਉਹਦੀ ਹੁਣ ਇੱਕ ਮੂਵੀ ਬਣੀ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗਾ ਵੀ ਜਿਹੜੇ ਮੀਨਾਰ ਬਣੇ ਸੀ ਜਿਹੜਾ ਬਾਦਸ਼ਾਹ ਸੀ ਮਿਸਰ ਦਾ, ਉਹਨੇ ਖਰੇ ਕਿੰਨੇ ਸੋਨਾ ਸਾਰਾ ਕੁਛ ਲਿਆ ਕੇ ਅਤੇ ਥੱਲੇ ਆਪਣੀ ਕਬਰ 'ਚ ਦੱਬਿਆ ਸੀ। ਡਾਕੂਮੈਂਟਰੀ ਮੂਵੀ ਬਣੀ ਹੁਣ ਲੇਟੈਸਟ, ਕਿਉਂਕਿ ਮਿਸਰ ਖੁੱਲ੍ਹ ਗਿਆ ਹੁਣ। ਉਹ ਜਿਸ ਵੇਲੇ ਜਾ ਕੇ ਦੇਖਿਆ ਉਹਨੇ, ਉਹ ਜਦੋਂ ਅੰਦਰ ਵੜੇ ਕਿਉਂਕਿ ਉਹ ਕਬਰਾਂ 'ਚ ਦੱਬਦੇ ਸੀ, ਉਹ ਜਿਹੜਾ ਬਾਦਸ਼ਾਹ ਸੀ ਉਸ ਵੇਲੇ ਦਾ, ਉਹ ਉੱਥੇ ਬਾੜ ਕੇ ਜਾਣਾ, ਉੱਥੇ ਸੱਪ ਹੀ ਸੱਪ ਫਿਰਨ। ਔਰ ਬੜੇ ਬੜੇ ਖਜ਼ਾਨਿਆਂ 'ਤੇ ਸੱਪ ਹੁਣ ਵੀ ਮਿਲਦੇ ਆ, ਉਹਨਾਂ ਨੂੰ ਜੂਨ ਮਿਲਦੀ ਹੈ। ਮੁੜ ਕੇ ਉਹਨੂੰ ਕਹਿੰਦੇ ਚੱਲ ਧਰਮਰਾ ਉਸੇ ਜੂਨ 'ਚ ਪਾਓ ਇਹਨੂੰ ਜਦ ਤੱਕ ਖਤਮ ਨਾ ਹੋ ਜਾਏ। ਅਫਰੀਕਾ 'ਚ ਸੈਂਕੜੇ ਹਜ਼ਾਰਾਂ ਸਾਲਾਂ ਦੇ ਸੱਪ ਬੜੇ ਬੜੇ ਪਏ ਆ। ਆ ਤੁਸੀਂ ਪਿੰਡੀ ਥਾਈਂ ਦੇਖੇ, ਅਸੀਂ ਤਾਂ ਪਿੱਛੇ ਰਿਕਾਰਡ ਕਰਾਏ ਸੀਡੀਆਂ 'ਚ ਵੀ ਕਿਸ ਤਰ੍ਹਾਂ ਹੁਣ ਵੀ ਜਿਹੜੇ ਸਾਧੂ ਬੜੇ ਬਣੀ ਫਿਰਦੇ ਜਾਂਦੇ ਆ ਨਹਾਉਣ ਉੱਥੇ ਕੁੰਭ ਦੇ ਮੇਲੇ 'ਤੇ, ਉਹ ਸਾਡੇ ਬਾਗ 'ਚ ਸਾਡੇ ਕੋਠਾ ਹੁੰਦਾ ਸੀ, ਇੱਕ ਉਹ 'ਚ ਸਾਧ ਉੱਤਰ ਕੇ ਤੋ ਕੁੰਭ ਨਹਾਉਣ ਚਲੇ ਗਿਆ। ਸਰਦਾਰ ਜੀ ਮੈਂ ਕੁੰਭ ਜਾ ਰਿਹਾ ਹਾਂ, ਮੇਰੇ ਜੇ ਸਮਾਨ ਬਿਸਤਰਾ ਪਿੰਡੀ ਤਾਈ ਉਹ ਜਿਹੜਾ ਡੰਗਾ ਬਾਗ 'ਚ ਕੋਠਾ ਸੀ, ਬਾਪੂ ਜੀ ਕਹਿੰਦੇ ਉਹ ਟੰਗਣਾ ਬਣਾ ਦਿਓ, ਡਾਂਗ ਬੰਨ੍ਹ ਕੇ ਰੱਸੀਆਂ ਬੰਨ੍ਹ ਕੇ ਉਹਦੇ 'ਤੇ ਸਾਧੂ ਦਾ ਬਿਸਤਰ ਰੱਖ ਦਿਓ, ਆਉਂਦਾ ਹੋਇਆ ਲੈ ਜੂਗਾ। 10 ਸਾਲ ਹੋ ਗਿਆ, 2 ਸਾਲ ਹੋ ਗਿਆ, ਉਹ ਆਇਆ ਨਾ। ਬਾਪੂ ਜੀ ਲਾਹੌਰੋਂ ਛੁੱਟੀ ਗਏ ਅਤੇ ਉਹ ਕਹਿਣ ਲੱਗੇ ਉਹ ਮੁੰਡੇ ਉਹ ਆਇਆ ਨਹੀਂ ਸਾਧੂ ਮੁੜ ਕੇ ਅੰਦਰ ਬਿਸਤਰ, ਕਹਿੰਦੇ ਜੀ ਉਹ ਤਾਂ ਆਇਆ ਨਹੀਂ। ਕਹਿੰਦੇ ਯਾਰ ਥਾ ਬਰਸਾਤ ਦੇ ਵਿੱਚ ਕੱਪੜੇ ਸੁਕਾਉਂਦੇ ਆ ਸਾਡੇ ਪਿੰਡੀ ਥਾਈਂ, ਉਹ ਕਹਿੰਦੇ ਯਾਰ ਉਹਦੇ ਕੱਪੜਿਆਂ ਨੂੰ ਬਾਹਰ ਧੁੱਪ 'ਤੇ ਲਵਾ ਦਈਏ। ਕੁੰਡਾ ਖੋਲ ਲਿਆ ਸਾਰਾ ਅਤੇ ਉਹ ਜਿਹੜਾ ਮੁੰਡਾ ਗਿਆ ਕਹਿੰਦਾ ਥਾਇਆ ਤੂੰ ਤਾਂ ਸੱਪ ਬੈਠਾ, ਅਤੇ ਹੱਡੀਆਂ ਗੱਲਾਂ ਦੇਖਣ ਵਾਲੀਆਂ, ਸੱਪ ਬੈਠਾ ਉੱਤੇ ਤੇ ਉਹ ਡਾਂਗ ਲੈਣ ਗਿਆ। ਕਹਿੰਦਾ ਮਾਰਿਓ ਨਾ ਮਾਰਿਓ, ਨੇ ਆਪੇ ਚਲੇ ਜਾਣਾ, ਕਹਿੰਦਾ ਇਹਦੇ ਵਿੱਚ ਪੈਸੇ ਜ਼ਰੂਰ ਹੋਣੇ। ਉਹ ਸੱਪ ਉੱਤਰ ਕੇ ਗਾਂ ਬਾਗ 'ਚ ਚਲੇ ਗਿਆ ਅਤੇ ਉਹ ਮੁੰਡਿਆਂ ਨਾਲ ਲਿਆ ਕੇ ਬਿਸਤਰ ਜਦੋਂ ਬਾਹਰ ਸੁੱਟਿਆ ਉਹ ਤਾਂ ਛਣਕਾਟ ਹੋਵੇ, ਅੰਦਰ ਮਾਲਕਾਂ ਦੇ ਗੁੱਤ ਵਾਲੇ ਰੁਪਈਏ ਬੰਨੇ, ਉਸ ਵੇਲੇ ਹੁੰਦੀ ਸੀ ਰੁਪਈਏ ਰੁਪਈਏ। ਕਹਿੰਦੇ ਤਾਇਆ ਕੀ, ਕਹਿੰਦੇ ਇਹ ਉਹ ਹੀ ਸੱਪ ਬਣ ਗਿਆ ਕਾਲਾ। ਕਿਤੇ ਬਾਪੂ ਜੀ ਕਹਿਣ ਲੱਗੇ ਸਾਰਾ ਕਿਤੇ ਰੁੜ ਗਿਆ ਹੋਣਾ, ਉਹਦੇ ਮੇਲੇ ਉਹਦੀ ਸੁਰਤੀ ਇੱਥੇ ਆਈ ਆ। ਅੰਤ ਕਾਲਜ ਲਜ਼ਮੀ ਸਿਮਰੇ ਐਸੀ ਚਿੰਤਾ ਮੇ ਜੋ ਮਰੇ, ਸਰਬ ਜੂਨ ਵਾਰ ਵਾਰ ਆ ਦੇਖੋ ਕਿੰਨੇ ਸੱਪ ਹੁਣ ਵੀ ਉਹਨਾਂ ਫਿਰ, ਔਰ ਉਹਨਾਂ ਨਾਲ ਫਿਰ ਉਹ ਸੱਪ ਉੱਧਰ ਹਟਾ ਕੇ ਜਿੰਨੇ ਪੁਰਾਣੇ ਸਿੱਕੇ ਸੀ ਸੋਨਾ ਉਹ ਕਰਕੇ ਲੈ ਆ। ਹੁਣ ਦੀ ਡਾਕੂਮੈਂਟਰੀ ਫਿਲਮ ਹੈ, ਲੇਟੈਸਟ ਗੱਲਾਂ ਦੱਸ ਰਹੇ ਹਾਂ। ਇਸ ਕਰਕੇ ਜੋ ਐਸ ਬਾਣੀ ਦੇ ਹਿਸਾਬ ਨਾਲ ਫੈਸਲੇ ਹੁੰਦੇ ਅੱਗੇ, ਇਹਦੀ ਜੀ ਮਕਾਨ ਹੀ ਬਣਾਉਂਦਾ ਗਿਆ, ਇੰਨੀ ਕੋਠੀਆਂ ਇੰਨਾ ਮਾਰ, ਕਹਿੰਦਾ ਦਿਓ ਇਹਨੂੰ ਉਸੇ ਮਕਾਨ 'ਚ ਇਹਦਾ ਭੂਤ ਬਣ ਕੇ, ਅਤੇ ਉੱਥੇ ਫਿਰੇ ਪਏ ਕਿਰਾਏਦਾਰਾਂ ਦਾ ਖੂਨ ਚੂਸੇ। ਫਿਰ ਅੰਤਕਾਲ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ, ਪ੍ਰੇਤ ਜੂਨ ਅਸੀਂ ਕਹਿ ਜੀ ਪ੍ਰੇਤ ਹੈਗੇ ਆ, ਅਸੀਂ ਕਿਹਾ ਸੁਖਮਨੀ ਸਾਹਿਬ ਦਾ ਰੋਜ਼ ਘੋਟਾ ਲਾਉਂਦੇ, ਉਹ 'ਚ ਨਹੀਂ ਦੇਖਦੇ ਕਈ ਕੋਟ ਭੂਤ ਪ੍ਰੇਤ ਸੂਗਰ ਅੱਜ ਕੱਲ੍ਹ, ਕਿਉਂਕਿ ਜੋ ਅਸੀਂ ਪੜ੍ਹਦੇ ਹਾਂ ਉਹਨੂੰ ਸਮਝਦੇ ਨਹੀਂ ਹੈ। ਇਸ ਕਰਕੇ ਇਹ ਸਾਰੀਆਂ ਜੂਨਾਂ ਉਹਨਾਂ ਨੂੰ ਮਿਲਦੀਆਂ ਜਿਹੜੀਆਂ ਕਿ ਬਾਣੀ 'ਚ ਲਿਖੀਆਂ, ਇਹਦੇ ਨਾਲ ਫੈਸਲੇ ਹੁੰਦੇ ਆ। ਡਰੀਏ ਮਹਾਰਾਜ ਦੇ ਰੰਗਾਂ ਤੂੰ, ਅਤੇ ਉਹ ਫੈਸਲੇ ਅਖੀਰ ਨਹੀਂ ਕੀ ਆ, ਉਹ ਗੁਰਮਤ ਹੈ। ਗੁਰਮਤੀ ਨਾਮ ਸਭ ਤੋਂ ਵੱਡੀ ਚੀਜ਼ ਹੈ,
ਗੁਰਮਤੀ ਨਾਮ
ਸਾਰੀ ਬਾਣੀ ਨੂੰ ਗੁਰਮਤ ਕਿਹਾ ਹੈ। ਇਸ ਕਰਕੇ ਗੁਰਮਤੀ
ਨਾਮ
ਨਾਨਕ ਗੁਣ ਗਾਵੇ,
ਨਾਨਕ ਗੁਣ ਗਾਵੇ, ਨਾਨਕ ਗੁਣ ਗਾਵੇ।
ਆਹ ਗੁਣ ਦਾ ਪੁਆਇੰਟ ਬੜਾ ਸਲਿਪਰੀ ਹੈ। ਅਸੀਂ 50 ਸਾਲ ਗੁਣ ਗਾਏ, ਥੋੜ੍ਹਾ ਨਹੀਂ ਅੱਧੀ ਸਦੀ, ਕੋਈ ਜੁੜਾਵਾ ਨਹੀਂ ਰਿਹਾ, ਕੁਛ ਨਹੀਂ ਰਿਹਾ, ਕੁਛ ਨਹੀਂ ਹੁੰਦਾ। ਗਾਉਣਾ ਸਾਡਾ ਹੈ, ਹਿੰਦੂ ਉਹ ਗਾਉਂਦੇ ਸੀ ਮੰਦਰਾਂ 'ਚ ਸਭ ਕੁਛ। ਸਾਡਾ ਗੁਣ ਗਾਉਣਾ ਕੀ ਹੈ? ਅਸੀਂ ਕਹਿੰਦੇ ਹਾਂ ਡੰਕੇ ਦੀ ਚੋਟ ਨਾਲ ਹੁਣ ਰਿਕਾਰਡ ਕਰਾ ਰਹੇ, ਆਪਣਾ ਢਿੱਡ ਪਹਿਲਾਂ ਨੰਗਾ ਕਰ ਰਹੇ ਹਾਂ, ਇਹਦੇ ਨਾਲ ਹੀ ਹੋਣਾ। ਨਾਮ ਜਪੋ ਸਾਡੀ ਬਾਣੀ 'ਚ ਇਹ ਰੈਲੇਟਿਵ ਲਫ਼ਜ਼ ਹੈ, ਹੋਰ ਕੌਮਾਂ ਗਾਉਂਦੀਆਂ ਵਜਾਉਂਦੀਆਂ ਸੀ, ਸਾਡੇ ਨਾਮ ਜਪਦੇ ਸੀ ਸਾਰੇ ਗੁਰੂ ਜਾਂ ਪੁਰਾਤਨ ਸਿੱਖ। ਉਹ ਗਾਉਣਾ ਕੀ ਹੈ? ਗੁਣ ਗਾਵਤ ਤੇਰੀ ਉਤਰਸ ਮੈਂ, ਜਾਖੁਣੀ ਸਾਹਿਬ ਦੀ ਥੁੱਕ ਹੈ, ਉੱਥੇ ਨਹੀਂ ਚਾਹੀਦਾ। ਅਸੀਂ ਗਾਉਣ ਵਾਲੇ ਤਾਂ ਸਾਗਾ ਅੱਗੇ ਨੂੰ ਵੀ ਮਿਲੇ ਹੋ ਗਏ, ਰਾਤ ਦਿਨ ਭਾਵੇਂ ਗਾ ਲਓ।
ਗੁਣ ਗਾਵਤ ਤੇਰੀ ਉਤਰਸ ਮੈਂ,
ਬਿਨਸ ਜਾਏ
ਹਮੇ ਵਿਖ ਹੈ।
ਤੇਰੀ ਉਤਰਿਆ ਇੰਨੇ ਰਾਗੀ ਵੱਧ ਕੇ ਸਭ ਕੁਛ ਸਭ ਕੁਛ, ਕਿਉਂ? ਕਿਉਂਕਿ ਗੁਣ ਗਾਉਣਾ ਸਾਡੇ ਹੈ ਹੀ ਨਾਮ ਜਪਣਾ। ਵਿਧੀਆਂ ਤੁਕਾਂ ਸੱਚੀਆਂ, ਬਾਣੀ ਨਹੀਂ ਝੂਠੀ, ਅਸੀਂ ਝੂਠੇ।
ਗੁਣ ਗਾਵਤ ਤੇਰੀ ਉਤਰਸ ਮੈਂ,
ਸਾਰੀ ਬਾਣੀ ਤੁਸੀਂ ਗਾ ਲਓ, ਸਮਝ ਲਓ, ਸਿੱਟਾ ਕੀ ਨਿਕਲੇਗਾ? ਨਾਮ ਜਪੋ, ਉਹਦੇ ਨਾਲ ਛੱਟੋਗੇ, ਉਪਦੇਸ਼ ਇਹ ਹੋਈ ਹੈ। ਸਹਿ ਸਿਕਤਰੀ ਸਲੋਕਾਂ ਦੇ ਮੈਨੇ ਵੀ ਸਮਝ ਲਓ, ਤਾਂ ਵੀ ਤੁਹਾਨੂੰ ਨਾਮ ਜਪਣਾ ਪੈਣਾ। ਕਿਉਂਕਿ ਸਾਰੀ ਬਾਣੀ ਇਹੋ ਕਹਿੰਦੀ ਸਾਡੇ ਪਿੰਡੀ ਸਾਹਿਬ ਕਹਾਵਤ ਹੈ ਸਰਹੰਦੀ ਸੌ ਪਵਾਉਂਦੀ ਸੌ ਲੱਕ ਵਿੱਚ ਗੱਭੇ ਹੀ ਆਉਣਾ। ਇਸ ਕਰਕੇ ਬਾਣੀ ਦਾ ਇਹ ਰੈਲੇਟਿਵ ਲਫ਼ਜ਼ ਹੈ। ਦੂਸਰਿਆਂ ਸੂਖਸ਼ਮ ਚੋਟਾਂ ਲਾਈਆਂ ਹਿੰਦੂਆਂ ਨੂੰ ਵੀ ਤੁਸੀਂ ਗਾਈ ਜਾਂਦੇ ਹੋ ਐਡੀਆਂ ਐਡੀਆਂ ਮੰਡਲੀਆਂ ਆ ਮੀਆਂ ਬਾਈ ਮੀਰਾ ਬਾਈ ਗਾਈ ਗਈ ਸਾਰੀ ਉਮਰ। ਗਾਉਣਾ ਪ੍ਰਧਾਨ ਨਹੀਂ ਹੈ, ਸਾਡੇ ਨਾਮ ਹੀ ਆਪਣਾ ਪ੍ਰਧਾਨ ਹੈ। ਜਿਹੜਾ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਜਪਜੀ ਸਾਹਿਬ ਦੇ ਪਹਿਲਾਂ ਲਾ ਦਿੱਤਾ ਦੋ ਡੰਡੀਆਂ ਇੱਧਰ, ਜਪ ਜਪ ਕਰਨਾ ਅਸੀਂ ਉਹ ਹੈ ਨਾਮ ਜਪਣਾ। ਆ ਗਾਉਣਾ ਵਜਾਉਣਾ ਜਿੱਥੇ ਆ ਜਾਏ ਫਟ ਸਮਝ ਲਓ ਨਾਮ ਜਪਣਾ ਹੈ। ਸੋਹਣੀ ਜੀ ਧੁਨ ਦੇ ਕੇ ਗੁਰਮਤੀ ਨਾਮ ਦਿਆਈ ਪਾਈਏ ਲਓ ਨਾਮ ਵੀ ਮਿਲ ਗਿਆ ਅਖੀਰ ਤੇ ਆਣ ਕੇ
ਗੁਰਮਤੀ ਨਾਮ ਪਾਈਏ ਗੁਰਮਤੀ ਨਾਮ ਪਾਈਏ
ਨਾਨਕ ਗੁਣ ਗਾਵੇ
ਨਾਨਕ ਗੁਣ ਗਾਵੇ ਨਾਨਕ ਗੁਣ ਗਾਵੇ
ਨਾਨਕ ਨਾਨਕ ਸ਼ਾਪ ਹੈ। ਇਸ ਕਰਕੇ ਅਸੀਂ ਅਗਲੇ ਦੇ ਦਰਸ਼ਨ ਕਰਦੇ ਹਾਂ ਹੁਣ ਸਫ਼ੇ ਦੇ, ਜਿਹੜਾ ਕੱਲ੍ਹ ਅਸੀਂ ਮਾੜਾ ਜਿਹਾ ਸ਼ੁਰੂ ਕਰਤਾ ਸੀ ਪਰ ਇਹ ਪੌੜੀ ਰਹਿ ਗਈ ਸੀ। ਐਡੇ ਕੀਮਤੀ ਗਿਆਨ ਹੈ ਜਿਹੜੀ ਕਰਕੇ ਅਸੀਂ ਹੁਣੇ ਦੇ ਦਿੱਤੀ। ਅਗਲਾ ਪੇਜ ਕੱਢੋ 1D ਪੰਨਾ ਹੈ ਪੇਜ 103 ਗੁਰੂ ਗ੍ਰੰਥ ਸਾਹਿਬ ਜੀ ਦਾ ਪੇਜ 103 ਔਰ ਮਾਝ ਮਹੱਲਾ 5 ਦੇਖ ਗੁਰੂ ਪਾਤਸ਼ਾਹ 5 ਦੀ ਆਪਣੀ ਆਟੋਬਾਇਓਗ੍ਰਾਫੀ ਹੈ। ਹਰ ਸ਼ਬਦ 'ਚ ਦੇਖੋ ਵੀ ਸ਼ਬਦ ਕਿਸੇ ਨੂੰ ਹੁਕਮ ਕਰ ਰਿਹਾ ਹੈ ਜਾਂ ਕਿ ਮਹੱਲਾ ਆਪਣੇ ਰੰਗ 'ਚ ਸ਼ਬਦ ਲਿਖ ਰਿਹਾ ਹੈ। ਜਿੱਥੇ ਮੈਂ ਆ ਜਾਏ ਸਾਰਾ ਆ ਜਾਏ ਉਹ ਆਪਣੇ ਰੰਗ 'ਚ ਸ਼ਬਦ ਲਿਖ ਰਹੇ ਆ ਸਾਰੇ ਉੱਤੋਂ ਆਉਂਦੇ ਹੀ ਜਿੱਦਾਂ ਉਹਨਾਂ ਨੂੰ। ਅਤੇ ਇਸ ਕਰਕੇ ਮਾਝ ਮਹੱਲਾ 5 ਦੀ ਅਸੀਂ ਆ ਪਹਿਲੀ ਲਾਈਨ ਲੈਣ ਲੱਗੇ ਹਾਂ। ਇਹਦੇ ਵਿੱਚ ਲਿਖਦੇ ਹੈ ਗੱਤ ਮੇਰੀ ਕਿੱਦਾਂ ਹੋਈ ਗੁਰੂ ਅਰਜਨ ਪਾਤਸ਼ਾਹ ਜੀ ਦੇਖਿਓ
ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣੇ ਸੁਣੇ ਬੋਲ ਪਰਮ ਗੱਤ ਮੇਰੀ।
ਹੁਣ ਪਹਿਲੀਆਂ ਤੁੱਕਾਂ 'ਤੇ ਫੈਸਲਾ ਕਰ ਲਓ ਵੀ ਕੀ ਸੁਣਨ ਦੀਆਂ ਪਿਛਲੀਆਂ ਪੌੜੀਆਂ, ਨਾਮ ਸੁਣਨਾ ਹੈ ਕਿ ਅਸੀਂ ਬਾਣੀ ਸੁਣਨੀ ਹੈ। ਨਹੀਂ, ਬਾਣੀ ਵੀ ਨਾਮ ਹੀ ਹੈ। ਜਿੱਥੇ ਬਾਣੀ ਜਦੋਂ ਬਾਣੀ ਨਹੀਂ ਸੀ ਬਾਣੀ ਉਦੋਂ ਕਾਹਦੇ ਨਾਲ ਤਰਦੇ ਸੀ ਲੋਕ, ਨਾਮ ਹੀ ਹੈ। ਹਰ ਯੁੱਗ ਦੇ ਵਿੱਚ ਪਿੱਛੇ ਕਰਮ ਕਾਂਡ ਦਾ ਜ਼ੋਰ ਸੀ, ਕਲਯੁੱਗ ਦੇ ਵਿੱਚ ਇਹ ਨਾਮ ਫਲਦਾ ਹੈ। ਇਸ ਕਰਕੇ ਬਾਣੀ ਸਾਡੀ ਨਾਮ ਹੀ ਹੈ, ਨਾਮ ਨੂੰ ਹੀ ਨਾਮ ਹੀ ਕੀਰਤਨ ਹੈ। ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਥ। ਕੀਰਤਨ ਕਿਸੇ ਗੁਰੂ ਨਾਲ ਬਾਜੇ ਨਹੀਂ ਬਜਾਏ, ਚਾਰ ਸਾਹਿਬਜ਼ਾਦਿਆਂ ਨਾਲ ਬਾਜੇ ਨਹੀਂ ਸੀ ਬਜਾਏ ਜਾਂ ਪੁਰਾਤਨ ਸਿੰਘਾਂ ਨੇ ਝੰਡਾਂ 'ਚ ਵਿਚਾਰਿਆਂ ਨੂੰ ਉਹ ਭਾਈ ਉਹ ਨਾਮ ਦੀ ਕਮਾਈ ਸੋਨਾ ਚਾਹੀਦੀ। ਇੰਨਾ ਨਾਮ ਜਪਦੇ ਸੀ ਲੱਖਾਂ ਬਾਹਾਂ ਦਾ ਜ਼ੋਰ ਅੰਦਰ ਆ ਜਾਂਦਾ ਸੀ ਜੋ ਬਾਣੀ 'ਚ ਲਿਖਿਆ ਹਰ ਕਾ ਨਾਮ ਕੋਟ ਲੱਖ ਬਾਹਾਂ। ਤਾਂ ਜਿਹੜੀ ਉਹ ਅਬਦਾਲੀ ਵਰਗਿਆਂ ਨੂੰ ਐਨ ਕੱਢਦੇ ਸੀ ਬਾਹਰ, ਉਹ ਅੱਖਾਂ ਇੱਕ ਇੱਕ ਸਿੱਖ 'ਚ ਲੱਖਾਂ ਬਾਹਾਂ ਦਾ ਜ਼ੋਰ ਬਾਣੀ ਫੈਸਲਾ ਕਰਦੀ ਹੈ। ਹਰ ਕਾ ਨਾਮ ਕੋਟ ਲੱਖ ਬਾਹਾਂ ਤਾਂ ਨਾਮ ਜਪੀਦਾ, ਕਦੀ ਕੋਈ ਬਿਮਾਰ ਨਹੀਂ ਹੋਏ ਕਦੀ। ਤਾਂ ਸਾਰਾ ਮਤਲਬ ਹੈ ਅਸੀਂ ਬਾਣੀ ਬਾਣੀ ਨੂੰ ਗਾਉਣ ਵਜਾਉਣ ਔਰ ਸਾਰੇ ਪਾਠ ਸ਼ੁਰੂ ਹੋ ਗਏ, ਨਾਮ ਦੀ ਵੈਲਿਊ ਘੱਟ ਗਈ। ਸਭ ਸਭ ਦੀ ਤਾਕਤ ਨਾਲ ਲੜਦੇ ਸੀ, 100-100 ਮੀਲ ਦੌੜੇ ਜਾਂਦੇ ਸੀ, ਥੱਕਦੇ ਨਹੀਂ ਸੀ। ਬਾਬਾ ਆਤਰ ਸਿੰਘ ਜੀ ਕਹਿੰਦੇ ਸ਼ਬਦ ਦੀ ਕਮਾਈ ਨਾਲ ਲੜਦੇ ਸੀ ਪੁਰਾਤਨ ਸਿੰਘ। ਕਦੀ ਕਦੀ ਮਤਲਬ ਕੋਈ ਰਹਿਸ ਇੰਨੀ ਹਾਰਡ ਲਾਈਫ ਸੀ, ਉਹ ਯਕੀਨ ਕਰਦੇ ਸੀ ਵੀ ਜੇ ਬਾਣੀ 'ਚ ਲਿਖਿਆ ਹਰ ਕਾ ਨਾਮ ਕੋਟ ਲੱਖ ਬਾਹਾਂ ਜਿੰਨਾ ਜ਼ੋਰ ਤਦੇ ਬੋਲਾ ਤੋਂ ਪਿਆ ਸੀ। ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਮੜ ਦਿੰਦੇ, ਇਹ ਨਹੀਂ ਆਮ ਅਮਸ਼ਹੂਰ ਸੀ, 125,000 ਸੇ ਏਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਮਾਓ, 125,000 ਨਾਲ ਚੂਝ ਜਾਂਦੇ ਸੀ। ਉਹ ਸੀ ਹਰ ਕਾ ਨਾਮ ਕੋਟ ਲੱਖ ਬਾਹਾਂ, ਬਾਣੀ ਬਾਣੀ ਦੇ ਵਿੱਚ ਉਹ ਚੀਜ਼ ਲਿਖਿਆ ਉਹ ਸੱਤੋ ਹੀ ਸੱਤ ਹੈ। ਔਰ ਇਹ ਜਦੋਂ ਸੁਣਨਾ ਪੈਂਦਾ ਨਾਮ ਉਹ ਅਗਲੀ ਤੁੱਕ ਹੈ ਪਹਿਲਾਂ ਇਹਦੇ ਚੋਂ ਅੰਮ੍ਰਿਤ ਨਿਕਲਣਾ ਔਰ ਇਹਨੂੰ ਬਾਣੀ ਕਿਹਾ ਨਾਮ ਨੂੰ
ਅੰਮ੍ਰਿਤ ਬਾਣੀ ਹਰ ਹਰ ਤੇਰੀ
ਹਰ ਹਰ ਦੋ ਵਾਰੀ ਆ ਗਿਆ ਪਰਮੇਸ਼ਰ ਦਾ ਨਾਂ ਰਿਪੀਟ ਹੋ ਗਿਆ ਜਿਹੜਾ ਰਿਪੀਟ ਕਰਕੇ ਨਾਮ ਜਪਦਾ ਜਿਹਨੂੰ ਮਖੌਲ ਹੋ ਰਿਹਾ ਟੀਕਿਆਂ 'ਚ ਜਿੰਨੇ ਵੀ ਅੱਜ ਕੱਲ੍ਹ ਦੇ ਨਵੇਂ ਪ੍ਰੋਫੈਸਰ ਜਾਂ ਸਾਰੇ ਟੀਕੇ ਜੀ ਇੱਕ ਅੱਖਰ ਦੇ ਜਪਣ ਦੀ ਕੀ ਲੋੜ ਹੈ ਇੱਕ ਇੱਕ ਅੱਖਰ ਦੇ ਜਪਣਾ ਕੀ ਹੋ ਜਾਣਾ ਸੀ ਗੱਜ ਵੱਜ ਕੇ ਬਾਣੀ ਦੀ ਓਟ ਨਾ ਕਹਿ ਰਿਹਾ ਸਾਰੇ ਬੋਲਿਓ ਇੱਕ ਜਪਣ ਦੇ ਨਾਲ ਹੀ ਸਭ ਕੁਛ ਹੋਣਾ ਹੈ ਜਪਣ ਤੋਂ ਬਗੈਰ ਨਹੀਂ ਛੁੱਟੋਗੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਹੈ ਨਾਮ ਕੀ ਚੀਜ਼ ਦਾ ਟੀਕੇ ਲਿਖੇ ਜਾਂਦੇ ਹੋ ਸਭ ਕੁਛ ਆਇਆ ਆ ਦੇਖੋ ਇੱਕ ਇੱਕ ਪੌੜੀ 'ਚ ਕੀ ਚੀਜ਼ਾਂ ਨਿਕਲ ਰਹੀਆਂ ਇਹਨੂੰ ਹੀ ਬਾਣੀ ਕਿਹਾ ਹੈ ਇਹਦੇ 'ਚੋਂ ਹੀ ਅੰਮ੍ਰਿਤ ਕੱਢਣਾ ਤੁਸੀਂ ਜਦੋਂ ਰਿਪੀਟ ਕਰ ਕਰਕੇ ਨਾਮ ਜਪੋਗੇ ਸਾਨੂੰ ਕਿਹਾ ਜਾਂਦੀ ਜੇ ਤੋਤਾ ਰੱਟਣੀ ਹੈ ਇਹ ਮਕੈਨੀਕਲ ਰੈਪੀਟੀਸ਼ਨ ਹੈ ਇਹ ਬੱਕਰੀਆਂ ਨੂੰ ਮੂੰਹ ਮਾਰਨਾ ਬੱਕਰੀ ਇੱਦਾਂ ਹੀ ਮੂੰਹ ਮਾਰਦੀ ਇਹ ਜਿਹੜੇ ਮਾਹੌਲ ਹੋ ਰਹੇ ਅਸੀਂ ਉਹਦਾ ਜਵਾਬ ਡਟ ਵੱਜ ਕੇ ਇੰਟਰਨੈਟ 'ਤੇ ਚਾੜ ਰਹੇ ਹਾਂ ਕਿ ਸਾਨੂੰ ਦੱਸਿਆ ਜਾਏ ਵੀ ਇਹ ਮਕੈਨੀਕਲ ਰੈਪੀਟੇਸ਼ਨ ਹੈ ਇਹਦੇ ਨਾਲ ਕੀ ਹੋ ਜਾਣਾ ਤੋਤਾ ਰੱਟਣੀ ਹੈ ਅਸੀਂ ਉਹਨਾਂ ਨੂੰ ਗੱਜ ਵੱਜ ਕੇ ਕਿਹਾ ਈਮੇਲਾਂ ਦੇ ਉੱਤੇ ਤੋਤਾ ਰੱਟਣੀ ਨਹੀਂ ਹੈ ਤੋਤਾ ਨਹੀਂ ਸੀ ਤਰਿਆ ਗਨਕਾ ਤਰੀ ਸੀ ਕਿਉਂਕਿ ਉਹਦੀ ਮਾਨਸ ਜਨਮ ਨਹੀਂ ਹੈ ਤੋਤਾ ਨਹੀਂ ਤਰ ਸਕਦਾ ਭਾਵੇਂ ਕਿੰਨਾ ਮਰਜ਼ੀ ਰਿਪੀਟ ਟੇਪ ਰਿਕਾਰਡਰ ਨਹੀਂ ਤਰਨੇ ਜਾਂ ਇਹ ਮਾਨਸ ਜਨਮ ਦੇ ਵਿੱਚ ਅਸੀਂ ਨਾਮ ਜਪਦੇ ਇਸੇ ਕਰਕੇ ਅਮੋਲਕ ਹੈ ਤੋਤਾ ਨਹੀਂ ਸੀ ਤਰਿਆ ਗਣਕਾ ਤਰ ਗਈ ਸੀ ਜੋ ਰਿਪੀਟ ਕਰ ਕਰਕੇ ਨਾਮ ਉਹਨੂੰ ਸਿਖਾੜਦੀ ਆਪ ਇਹ ਬੜੀਆਂ ਚੀਜ਼ਾਂ ਜਿਹੜੀਆਂ ਕਿ ਭਗਤੀ ਮਾਰਗ ਤੋਂ ਉਲਟ ਕੋਈ ਨਿੰਦਿਆ ਕਰਦਾ ਉਹਨਾਂ ਨੂੰ ਭੋਗਣੀ ਪਊਗੀ ਉਹਨਾਂ ਨੂੰ ਬਾਣੀ ਦਾ ਪਤਾ ਹੀ ਨਹੀਂ ਹੈ ਜੇ ਥੋੜ੍ਹਾ ਬਹੁਤਾ ਪਤਾ ਵੀ ਹੈ ਕਿ ਉਹਨਾਂ 'ਤੇ ਇਹ ਚੀਜ਼ ਆਉਂਦੀ ਹੈ ਲਿਟਲ ਨੌਲੇਜ ਆਫ ਗੁਰਬਾਣੀ ਇਜ਼ ਵੈਰੀ ਡੇਂਜਰਸ ਥੋੜ੍ਹੇ ਜਿਹੇ ਲੈ ਕੇ ਕਦਾਵਾਚਕ ਬਣ ਜਾਣਾ ਤਾਰਾ ਆ ਦੇਖ ਕਿੰਨੀ ਡਿਟੇਲ 'ਚ ਅਸੀਂ ਲੈ ਰਹੇ ਹਾਂ ਹੁਣ ਅੰਮ੍ਰਿਤ ਵੀ ਨਿਕਲੂਗਾ ਰਿਪੀਟ ਕਰਨ ਦੇ ਸ਼ਬਦਾਂ 'ਚੋਂ ਤੁਹਾਨੂੰ ਅੰਮ੍ਰਿਤ ਵੀ ਅੰਦਰ ਆਊ ਲੇਕਿਨ ਹਰ ਹਰ ਰਿਪੀਟ ਕਰਕੇ ਜਪਣਾ ਹੈ
ਅੰਮ੍ਰਿਤ ਬਾਣੀ
ਇਸ ਬਾਣੀ 'ਚੋਂ ਨਹੀਂ ਅੰਮ੍ਰਿਤ ਕੱਢਣਾ ਭਾਵੇਂ ਸਾਰੀ ਉਮਰ ਲੱਗੇ ਰਹੋ
ਅੰਮ੍ਰਿਤ
ਹਰ ਹਰ ਜਪ ਕੇ ਨਿਕਲੇਗਾ
ਅੰਮ੍ਰਿਤ ਹਰ ਹਰ ਅੰਮ੍ਰਿਤ ਹਰ ਹਰ
ਸੁਣੀ ਸੁਣੀ ਆ ਮੈਂ ਸੁਣਨ ਦਾ ਜਿਹੜੀ ਅਸੀਂ ਤੰਦ ਕੱਤੀ ਆ ਰਹੇ ਹਾਂ ਵੀ ਨਾਮ ਦਾ ਸੁਣਨਾ ਇਹ ਸਮਝਣਾ
ਸੁਣੇ ਸੁਣੇ
ਇਹਦੀ ਗੁਰੂ ਅਰਜਨ ਪਾਤਸ਼ਾਹ ਦੀ ਆਟੋਬਾਇਓਗ੍ਰਾਫੀ ਹੈ
ਪਰਮ ਗਤ ਮੇਰੇ ਸੁਣੀ ਸੁਣੀ
ਕੀ ਸੁਣਨਾ
ਵਾਹਿਗੁਰੂ 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 ਵਾਹਿਗੁਰੂ
ਅੰਮ੍ਰਿਤ
ਅੰਮ੍ਰਿਤ ਬਾਣੀ ਹਰ ਹਰ
ਜਾਦਰੇ ਉੱਤੇ ਮਾਝ ਮਹੱਲਾ ਹੈ ਇਹ ਮਾਝਾਂ ਐਸੀਆਂ ਸੀ ਜਿਹੜੀਆਂ ਕਿ ਮਾਝੇ ਦਾ ਇਲਾਕਾ ਲਾਹੌਰ ਦੇ ਲਾਗੇ ਆਲੇ ਦੁਆਲੇ ਇਹ ਮਾਝੇ ਦੇ ਲੋਕ 'ਚ ਮੁਸਲਮਾਨ ਫਕੀਰ ਗਾਉਂਦੇ ਸੀ ਪੈਰਾਂ 'ਚ ਘੁੰਗਰੂ ਬੰਨ ਕੇ ਘੜਾ ਇੱਕ ਵਜਾਉਂਦਾ ਸੀ ਫਕੀਰ ਆਲੇ ਦੁਆਲੇ ਉਹ ਨੱਚਦੇ ਘੁੰਗਰੂ ਬੰਨ ਕੇ ਐਨ ਮਸਜਿਦ ਦੇ ਵਿੱਚ ਆਣ ਕੇ ਮਾਝਾਂ ਸਾਡੇ ਕੋਲ ਐਸੀਆਂ ਆ ਰਹੀਆਂ ਕਮਾਲ ਹੋ ਗਿਆ ਔਰ ਅਸੀਂ ਸਾਡੇ ਦਰਿਆਵਾਂ ਦੇ ਕੰਢੇ 'ਤੇ ਹਾਲੇ ਤੱਕ ਉਹ ਫਕੀਰਾਂ ਦੇ ਅੱਡੇ ਹੈ ਉਹਨਾਂ ਦੇ ਤੱਕ ਹੀ ਗਏ ਹੈ ਆਹ ਜਿਹੜੀ ਮਾਝਾ ਹੈ ਇਹ ਤੁਸੀਂ ਦੇਖੋਗੇ ਇਹ ਇਹ ਐਸੀ ਚੀਜ਼ ਹੈ ਇਹਦੇ 'ਚ ਅੰਕ ਹੋਣਗੇ ਇਹਦੇ 'ਚ ਰਹਾਉ ਨਹੀਂ ਹੋਏਗਾ ਹੁਣ ਇਹ ਮਾਝ ਹੈ ਉਸ ਫਕੀਰਾਂ ਦੀ ਚਾਲ 'ਚ ਗਾਓਗੇ ਤਾਂ ਦੇਖੋ ਕਿਸ ਤਰ੍ਹਾਂ ਉੱਠਦੀ ਹੈ
ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣੇ ਸੁਣੇ ਹੋਵੇ ਪਰਮ ਗਤ ਮੇਰੀ
ਪੜ੍ਹਨਾ ਨਹੀਂ ਹੋਣੀ ਪਾਠ ਨਹੀਂ ਕਰਨਾ ਜਦੋਂ ਇਹ ਸੁਣ ਲੱਗ ਪਊਗਾ ਨਾਮ ਉਹਦੀ ਕਲਾ ਦੱਸੀ ਸੋਹਣੇ ਸੋਹਣੇ
ਸੋਹਣੇ ਸੋਹਣੇ ਹੋਵੇ ਪਰਮ ਗਤ ਮੇਰੀ
ਜਨ ਬੁਝੀ ਸੀਤਲ ਹੋਏ ਮਨੁਆ ਅੰਗਦੀਆਂ ਅੱਗ ਬੁੱਕ ਜੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਸ਼ਨਾ ਦੀ ਅੱਗਾਂ ਜਲਨ ਬੁਝੀ
ਸੀਤਲ ਹੋਏ ਮਨ ਸਤਿਗੁਰ ਕਾ ਦਰਸ਼ਨ ਪਾਏ ਜੀ।
ਆ ਸਤਿਗੁਰ ਮਿਲ ਗਿਆ, ਸੌਖਾ ਹੀ ਤਰੀਕਾ ਆ ਗਿਆ। ਉਹ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਪਾਵਰ ਸਾਰੇ ਗੁਰੂ ਤੇ ਉਹ ਤਾਕਤ, ਉਹਦੇ ਦਰਸ਼ਨ ਤੈਨੂੰ ਹੋ ਜਾਣਗੇ ਔਰ ਤੇਰਾ ਮਨ ਠੰਡਾ ਠਾਰ ਹੋ ਜੂ। ਆ ਸ਼ੁਰੂ ਤੂੰ ਪੜੀਏ ਔਰ ਜਰਾ ਤਾਂ ਚੱਕੀਏ ਗਲੇ ਖੋਲਿਓ
ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ।
ਇਹ ਸੋਹਣੇ ਸੋਹਣੇ
ਹੋਵੇ,
ਸੁਣ ਨਹੀਂ ਕਹਿਣਾ ਸੁਣ ਹੁਕਮ ਨਾਲ ਨਾ ਹੋਜੂ, ਸੁਣ ਕੇ
ਸੋਹਣੇ ਸੋਹਣੇ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨ
ਸਤਿਗੁਰ
ਕਾ ਦਰਸ਼ਨ
ਜਿਹੜਾ ਸਤਿਗੁਰ ਹੈ ਕਿੱਦਾਂ ਮਿਲਣਾ ਹੈ
ਅੰਮ੍ਰਿਤ ਬਾਣੀ ਹਰ ਹਰ ਤੇਰੀ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅੰਮ੍ਰਿਤ ਬਾਣੀ। ਅੰਮ੍ਰਿਤ ਨਹੀਂ ਕਹਿਣਾ, ਪੈਰਾਂ ਚ ਰਾਰਾ ਵੈ ਉਹਨੂੰ ਸਿਹਾਰੀ ਹੈ, ਸਪੈਲਿੰਗ ਦੇਖੋ ਅੰਮ੍ਰਿਤ ਰਾਰੇ ਨੂੰ ਸਿਹਾਰੀ ਹੈ, ਥੱਲੇ ਪੈਰਾਂ ਚ ਫਾਸਤਾ ਰਾਰਾ
ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣੇ ਸੁਣੇ ਹੋਵੇ ਪਰਮ ਗਤ ਮੇਰੀ
ਇਹ ਸੁਣੇ ਸੁਣੇ
ਹੋਵੇ ਪਰਮ ਗਤ ਮੇਰੀ
ਜਲਨ ਬੁਝੀ
ਸੀਤਲ ਹੋਏ ਮਨ
ਸਤਿਗੁਰ
ਕਾ ਦਰਸ਼ਨ ਪਾਏ ਜੀ।
ਦੇਖੋ ਤੁਹਾਡੇ ਹੱਥਾਂ ਚ ਦਰਸ਼ਨ ਦੇ ਨੰਨੇ ਨੂੰ ਔਂਕੜ ਹੈ, ਆਪ ਹੀ ਉਹ ਥੰਮ ਰੂਲ ਰਹੋ, ਜਿੱਥੇ ਔਂਕੜ ਆ ਜਾਏ ਉਹ ਅੰਦਰਲਾ ਸ਼ਬਦ ਰੂਪੀ ਅਤੇ ਸੱਚਾ। ਉਹ ਕੋਈ ਬੰਦਾ ਨਹੀਂ ਆਉਣਾ ਤੁਹਾਨੂੰ ਨਜ਼ਰ, ਇਹ ਸ਼ਬਦ ਚੀਜ਼ ਤਾਂ ਉਹ ਸ਼ਬਦ ਰੂਪ ਹੈ, ਉਹ ਧੁਨ ਰੂਪ ਹੈ, ਉਹ ਐਸਾ ਸ਼ਬਦ ਸਤਿਗੁਰ ਦੀ ਦੇਹ ਨਹੀਂ ਹੈ, ਇਸ ਕਰਕੇ ਉਹ ਖੁਸ਼ਬੂ ਰੂਪ ਹੈ। ਉਹਦੇ ਆਉਣਾ ਹੀ ਅੰਦਰ ਮੁਸ਼ਕ ਚ ਘੋਲਿਆ, ਸਭ ਕੁਛ ਆਉਣੀਆਂ, ਲੇਕਿਨ ਦਰਸ਼ਨ ਦੇ ਨੰਨੇ ਨੂੰ ਅੱਗੇ ਬਾਹਰ ਨੀ ਉਹਨੇ ਮਿਲਣਾ, ਤੁਹਾਡੇ ਅੰਦਰ ਆਉਣਾ। ਕਦਾਂ ਪਰ ਆਹ ਚੀਜ਼ਾਂ ਹੋਣਗੀਆਂ
ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣੇ ਸੁਣੇ ਹੋਵੇ ਪਰਮ ਗਤ ਮੇਰੀ ਸੁਣੇ ਸੁਣੇ ਹੋਵੇ ਪਰਮ ਗਤ ਮੇਰੀ ਜਲਨ ਬੁਝੀ।
ਜਲਨ ਨਹੀਂ ਕਹਿਣਾ, ਨੰਨੇ ਦੀ ਸਿਆਰੀ ਗੁੰਗੀ ਨਹੀਂ ਹੈ,
ਜਲਨ ਬੁਝੀ
ਫਾਤਰੀ ਲਾਈਆਂ
ਜਲਨ ਬੁਝੀ,
ਜੋ ਨਾ ਕਹੋਗੇ ਉਹ ਘਰ ਖਾਲੀ ਰਹਿ ਜਾਣਾ ਗਾਉਣ ਵਾਲਾ।
ਜਲਨ ਬੁਝੀ ਸੀਤਲ ਹੋਏ ਮਨ
ਸਤਿਗੁਰ
ਕਾ ਦਰਸ਼ਨ ਪਾਏ ਜੀ।
ਆ ਗਏ ਅੰਦਰ ਸਤਿਗੁਰੂ, ਦੇਖੋ ਕਿੰਨੇ ਫਲ ਮਿਲੇ, ਸੁੱਖ ਮਿਲ ਗਿਆ, ਦੁੱਖ ਦੂਰ ਹੋ ਗਏ, ਇਹ ਸੁਖ
ਭਇਆ ਦੁੱਖ ਦੂਰ ਪੁਰਾਣਾ
ਪੁਰਾਣਾ ਤੋਂ ਦੁੱਖ ਦੂਰ ਹੋ ਗਿਆ, ਪ੍ਰਾਣ ਸੁਖੀ ਹੋ ਗਏ ਅੰਦਰ,
ਸੁਖ ਭਇਆ ਦੁੱਖ ਦੂਰ ਪੁਰਾਣਾ ਪ੍ਰਸੰਨ ਹਰ ਨਾਮ ਵਿਖਾਲਾ।
ਇਹ ਵੀ ਕੋਈ ਸੰਤ ਨੂੰ ਮਿਲਣਾ ਸੀ, ਅੰਦਰ ਹੀ ਉਹ ਸੰਤ ਹੈ। ਸੰਤ ਇਕੁਅਲ ਟੂ ਸਾਧ, ਇਕੁਅਲ ਟੂ ਸਤਿਗੁਰੂ। ਜਿਹਦੀ ਦੇਹ ਨਹੀਂ ਹੈ ਔਰ ਉਹ ਸਾਡੇ ਅੰਦਰ ਆਉਣਾ, ਉਹ ਹੈ ਬਾਣੀ ਦਾ। ਕਿਸੇ ਥਾਂ ਸੰਤ ਲਿਖਿਆ ਹੋ, ਕਿਸੇ ਥਾਂ ਸਾਧ ਲਿਖਿਆ ਹੋ, ਕਿਸੇ ਥਾਂ ਸਤਿਗੁਰੂ। ਜਿੱਥੇ ਇਕੱਲਾ ਸਿੰਗਰਰ ਹੋਵੇ, ਉਹ ਉਸ ਪਾਵਰ ਵੱਲ ਇਸ਼ਾਰਾ ਹੈ ਜਿਹੜੀ ਕਿ ਅੰਦਰ ਦਰਸ਼ਨ ਹੋਏ ਆ ਸਤਿਗੁਰ ਦਾ। ਇਸ ਕਰਕੇ
ਸੰਤ ਰਸ ਨਾਮ ਵਿਖਾਲਾ,
ਜਦੋਂ ਨਾਮ ਬੋਲ ਬੋਲ ਕੇ ਜਪਦਾ
ਸੰਤ ਰਸ ਹਰ ਨਾਮ ਵਿਖਾਲਾ।
ਹਰ ਨਾਮ ਕਿਸੇ ਗੁਰੂ ਦਾ ਨਾਮ ਨਹੀਂ, ਰੱਬ ਦਾ ਨਾਮ।
ਸੰਤ ਰਸ ਹਰ ਨਾਮ ਵਿਖਾਲਾ।
ਦੇਖੋ ਕਿਆ 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 ਵਰਤੀਆਂ ਚੀਜ਼ਾਂ,
ਜਲ ਥਲ ਨੀਰੇ।
ਫਿਰ ਕਹੋ
ਜਲ ਥਲ ਨੀਰੇ ਪਰੇ ਸਰ ਸੋ ਪਰ
ਬਿਰਥ
ਕੋਏ ਨਜਾਏ ਜੀਓ।
ਆ ਮੈਂ ਸੀ ਇੱਕ ਘੜਾ ਵਜਾਉਂਦਾ ਸੀ, ਥੀ ਉੜ ਤੇ ਤਾਲ ਦਿੰਦੇ ਸੀ ਫਿਰ ਸਾਰੇ ਮੁਸਲਮਾਨ ਫਕੀਰ। ਹੇ
ਜਲ ਥਲ ਨੀਰੇ ਪਰੇ ਸਰ ਸੋ ਪਰ
ਸਾਰੇ ਵੀ ਅਸੀਂ ਪਰ ਗਏ ਫੜ ਕੇ ਨਾਮ ਨਾ।
ਜਲ ਥਲ ਨੀਰੇ
ਜਿੱਦਾਂ ਬਰਸਾਤ ਚ ਖੂਬ ਝੜੀ ਲੱਗਦੀ ਸਭ ਕੁਛ ਭਰ ਜਾਂਦਾ।
ਜਲ ਥਲ ਨੀਰੇ
ਨੀਰੇ
ਜਲ ਥਲ ਨੀਰੇ ਪਰੇ ਸਰ ਸੋ ਪਰ
ਬਿਰਥ
ਕੋਏ ਨ ਜਾਏ ਜੀਓ।
ਕਿਉਂ
ਦਇਆ ਤਾਰੀ ਤਿਨ ਸਿਰਜਣਹਾਰੇ।
ਸਿਰਜਣਹਾਰਾ ਸਤਿਗੁਰੂ ਨਹੀਂ ਹੈ, ਸਿਰਜਣਹਾਰਾ ਕਾਲ ਪੁਰਖ ਹੈ। ਜਦ ਉਹਦੀ ਦਇਆ ਹੁੰਦੀ ਹੈ ਤਾਂ ਉਹ ਵਿੱਚ ਸਤਿਗੁਰੂ ਭੇਜਦਾ ਪਹਿਲਾਂ।
ਦਇਆ ਤਾਰੀ ਤਿੰਨੇ ਸਿਰ ਜਨਹਾਰੇ,
ਬਿਲਕੁਲ
ਦਇਆ ਤਾਰੀ ਤਿੰਨ ਸਿਰ ਜਨਹਾਰੇ। ਜੀ ਜੰਤ ਸਗਲੇ ਪ੍ਰਤਪਾਰੇ,
ਪ੍ਰਿਤਪਾਰ ਨਹੀਂ ਕਹਿਣਾ ਕਦੀ ਵੀ। ਪੱਪੇ ਦੇ ਪੈਰਾਂ ਚ ਰਾਰਾ ਉਹਨੂੰ ਤੱਤੇ ਨੂੰ ਸਿਹਾਰੀ ਹੈ। ਪ੍ਰਥੇ ਪਾਰ ਪ੍ਰਥੇ ਪਾਰ ਸ਼ੁੱਧ ਪੜ੍ਹਨੀ ਹੈ, ਇੱਕ ਭੇਦ ਹੈ ਇਹਨਾਂ ਚ।
ਜੀ ਜੰਤ ਸਗਲੇ ਪ੍ਰਤਿਪਾਰੇ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤੇ ਅਘਾਏ।
ਵਣ ਤ੍ਰਿਣ ਤ੍ਰੈ ਪਵਨ
ਕੀ ਤੋਨੇ ਹਾਰਿਆ, ਇਹ ਕਾਰਣ ਹਾਰੇ ਖਿਨ ਪੀ ਕਰ ਕਰਿਆ। ਗੁਰਮੁਖ ਨਾਨਕ ਤਿਸੈ ਅਰਾਧੇ, ਮਨ ਕੀ ਆਸ ਬੁਝਾਏ ਜੀਓ।
ਕਾਹਦੇ ਨਾਲ ਗੁਰੂ ਬਾਬਾ ਨਾਨਕ ਕਹਿੰਦਾ ਗੁਰਸਿੱਖ ਪੁੱਤੋ, ਮੈਂ ਵੀ ਇੱਦਾਂ ਹੀ ਕਮਾਈ ਕੀਤੀ ਹੈ, ਬੜੀ ਗਰੀਬੀ ਚ ਉਹਨਾਂ ਦੀ ਬਾਣੀ। ਉਹ ਕਹਿੰਦੇ ਇੱਦਾਂ ਮੈਂ ਕਮਾਈ ਕੀਤੀ, ਮੈਂ ਲੁਕੋ ਕੇ ਨਹੀਂ ਰੱਖਦਾ। ਬਾਣੀ 'ਚ ਸਾਫ਼ ਦੱਸਿਆ, ਅੱਜ ਕੱਲ੍ਹ ਦੇ ਸਾਧ ਸੰਤਾਂ ਨਾਲ ਜਿੱਦਾਂ ਸੱਪ ਮਾਰ ਕੇ ਪੱਠ ਥੱਲੇ ਰੱਖਿਆ ਹੁੰਦਾ, ਬਾਰਾਂ ਬਾਰਾਂ ਸਾਲ ਗੜਵੇ ਵਜਵਾਏ ਜਾਣੇ ਵਿਚਾਰੀਆਂ ਗ੍ਰਿਤੀਆਂ ਕੋਲੋਂ, ਔਰ ਕਦੀ ਨਾਮ ਜਪਣ ਦਾ ਭੇਦ ਨਹੀਂ ਦੇਣਾ। ਆ ਭੇਦ ਖੋ ਦਿੱਤਾ ਬਾਬੇ ਨਾ।
ਇੱਕ ਆਖੇ ਸਬਦ ਪਾਖੇ ਅਰਧ ਉਰਧ ਦਿਨ ਰਾਤੇ, ਇੱਕ ਆਖੇ ਸਬਦ ਪਾਖੇ ਅਰਧ ਉਰਧ ਦਿਨ ਰਾਤੇ।
ਆਹ ਸਿੱਖੋ ਸਬਰ ਪਿਆਰਿਓ
ਜਨਮ
ਮਰਨ ਕੀ ਟੇਕ ਮੁਖਿਉ ਜਲ ਸਦਾ ਸੁਖੀ
ਸਦਾ
ਸੁਖੀ ਸਦਾ ਸੁਖੀ
ਨਾਨਕ
ਸਿਮਰਤ ਕੇ।